90 पन्ने ते श्री गुरु ग्रंथ साहिब जी दा सी ये श्लोक महला तीजा और सासे ग्रास ते असी ज्ञान इकट्ठा कर रहे हां कि भजन दा असल तरीका सही जो बाणी दसदी है ज्यादा रिकमेंड करती है भजन किदां भी कर लो हर तरह प्रेमा भक्ति मंजूर है रब नू पर इहदे च इक बड़ा सौखा रास्ता गुरुआ भगतां ने अपने शब्दां च दिता भी साह ते आउणा ही है इंसान नूं इस साह दे नाल उहदी तार जोड़ रहा उहदे नाम दी जपण दी तो असी उह ज्ञान इकट्ठा करी आ रहे हैं और आ असी शब्द पिछली शब्द चौंकी च चलदा रख्या सी इह वार दा ज्ञान है वार जिहड़ी हुंदी उहदे च पौड़ी हुंदी है पौड़ी दी अखीरली लाइन उहदा रहाउ दा कम करदी है सारी पौड़ी तो उदू पहले जो सलोक होंगे वह सारे उस अखीरली लाइन लिखे होंगे वो असी पौड़ी ढाडिया की ट्यून च भर चुके हैं क्योंकि सारिया वारा ढाडिया दिया वारा है इस करके असी हुण इहदे पहले सलोक लै रहे हैं जिहड़ा सलोक हुंदा है वह इंडिपेंडेंट हुंदा इहदे च रहाउ नहीं हुंदा रहाउ सलोक इंडिपेंडेंट का मतलब है इहदियां सारिया लाइना ही समझनिया पैंदियां है जिहड़ा सलोक है शब्द रहाउ च बज्जा पिया है पौड़ी अखीरली लाइन च बज्जी पई है लेकिन सलोक ऐसा ज्ञान सी जिहड़ा गुरुआं नूं उत्तों इलहाम ਨਾਜ਼ਲ ਹੁੰਦਾ ਸੀ ਜਿੱਦਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਔਰ ਬੜਿਆਂ ਬੜਿਆਂ ਪੈਗੰਬਰਾਂ ਔਰ ਰਹਿਬਰਾਂ ਨੂੰ ਇਹ ਗਿਆਨ ਇਹਨੂੰ ਅਨਭਵੀ ਗਿਆਨ ਕਿਹਾ ਹੈ। ਪੜ੍ਹਿਆ ਨਹੀਂ ਜਾਂਦਾ ਕਿਸੇ ਯੂਨੀਵਰਸਿਟੀ 'ਚ ਨਾ ਆਉਂਦਾ, ਭਗਤਾਂ ਨੂੰ ਇਹ ਨਾਮ ਦੀ ਕਮਾਈ ਕਰਕੇ ਰੱਬ ਆਪ ਭੇਜਦਾ ਹੈ। ਤੋ ਅਨਭਵੀ ਗਿਆਨ ਜੋ ਆਉਂਦਾ ਹੈ ਉਹ ਸਾਰਾ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਛੰਦ ਸ਼ਬਦ ਜਿੰਨੇ ਗੀਤ ਹੈ ਜਿੰਨਾ ਗਿਆਨ ਹੈ ਅਨਭਵੀ ਗਿਆਨ ਹੈ, ਇਹ ਕਿਸੇ ਯੂਨੀਵਰਸਿਟੀਆਂ 'ਚੋਂ ਪੜ੍ਹਿਆ ਨਹੀਂ ਜਾਂਦਾ। ਇੰਨੇ ਰਾਗ ਹੈ, ਇੰਨੇ ਇਹਦੇ ਘਰ ਦਿੱਤੇ ਹੈ, ਉਹ ਕਿੱਥੋਂ ਆਉਂਦੇ? ਉਹ ਸਾਡਾ ਪਹਿਲਾ ਜਿਹੜਾ ਸਤਿਗੁਰੂ ਮੰਨੀ ਆ ਰਹੇ ਹੈ ਉਹ ਬਰਕਤ ਪਾਉਂਦਾ ਹੈ। ਔਰ ਰਾਮਕਲੀ ਆਨੰਦ ਦਾ ਪਾਠ ਕਰਦੇ ਅਸੀਂ ਪਹਿਲੀ ਤੋਂ ਪਹਿਲੇ ਹੀ ਅੰਕ 'ਚ ਪੜ੍ਹਦੇ ਹਾਂ ਸਤਿਗੁਰੂ ਮੈਂ ਪਾਇਆ। ਉਹ ਜਦੋਂ ਅੰਦਰ ਸਤਿਗੁਰੂ ਆ ਜਾਂਦਾ ਫਿਰ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਇਹ ਜਿਹੜੇ ਵੱਡੇ ਭਗਤ ਹੈ ਜਿਹੜੇ ਕਿੱਥੇ ਪੜ੍ਹੇ ਸੀ ਉਹ ਸਾਰੇ ਕਬੀਰ ਸਾਹਿਬ ਸਾਰੇ ਜਿੰਨੇ ਜਦੋਂ ਉਹ ਰਾਗ 'ਚ ਸ਼ਬਦ ਦੇ ਰਹੇ, ਕਿਉਂਕਿ ਰਾਗ ਅੱਗੇ ਪਿੱਛੇ ਹੱਥ ਜੋੜੀ ਬੈਠੇ ਹੈ ਅਭਿਆਸੀ ਦੇ, ਉਹ ਭੇਜਣ ਵਾਲਾ ਹੈ ਸਭ ਕੁਛ। ਇਸ ਕਰਕੇ ਉਸੇ ਰਾਗ 'ਚ ਉਸੇ ਘਰ 'ਚ ਸ਼ਬਦ ਭੇਜਦਾ ਉਹ ਲਿਖ ਦਿੰਦੇ। ਇਸ ਕਰਕੇ ਉਹ ਅਨਭਵੀ ਗਿਆਨ ਆਉਂਦਾ ਹੈ। ਔਰ ਜਿਹੜਾ ਸਲੋਕ ਆਉਂਦਾ ਸੀ ਕਦੀ ਕਦੀ ਇਹ ਵੀ ਗੁਰੂ ਮਹਾਰਾਜ ਨਾਲ ਇਕੱਠੇ ਕਰਦੇ ਸੀ, ਲੇਕਿਨ ਜਿਹੜੇ ਸਲੋਕ ਸੀ ਇਹਨਾਂ ਦੀ ਅਲਹਿਦਾ ਪੋਥੀ ਸੀ। ਕਿੱਥੋਂ ਜ਼ਾਹਰ ਹੁੰਦੀ ਹੈ ਵੀ ਇਹ ਜਿਹੜੇ ਸਲੋਕ ਹੈ ਅਖੀਰ 'ਤੇ ਜਾ ਕੇ ਜਿਹੜੇ ਇੰਡੀਪੈਂਡੈਂਟ ਹੈ ਸਾਰੇ ਅਲੱਦਾ ਅਲੱਦਾ ਵਿਸ਼ਿਆਂ 'ਤੇ ਸਲੋਕ ਹੋਣਗੇ। ਔਰ ਸਾਰੀਆਂ ਲਾਈਨਾਂ 'ਚ ਸਲੋਕ ਦੀਆਂ 'ਚ ਭਾਵ ਅਰਥ ਲੇਥੂ ਪੇਥੂ ਹੋਇਆ ਹੋਊਗਾ, ਲਿਬੜਿਆ ਹੋਊਗਾ, ਆਪ ਕੱਢਣਾ ਪੈਂਦਾ, ਐਡਾ ਉੱਚਾ ਗਿਆਨ ਹੈ। ਔਰ ਇਹ ਫਿਰ ਇਹ ਸਲੋਕਾਂ ਦੀ ਅਖੀਰਲੀ ਪੋਥੀ ਬਣ ਗਈ। ਪਰ ਇਹਨਾਂ ਸਲੋਕਾਂ ਦੇ ਵਿੱਚੋਂ ਹੀ ਗੁਰੂ ਅਰਜਨ ਪਾਤਸ਼ਾਹ ਔਰ ਦੂਸਰੀਆਂ ਪਾਤਸ਼ਾਹੀਆਂ ਜਿਹਨਾਂ ਕੋਲ ਪਹਿਲੇ ਗੁਰੂ ਦੀ ਪੋਥੀ ਅਗਲੇ ਗੁਰੂ ਕੋਲ ਆਉਂਦੀ ਸੀ ਉਹਦੇ ਸਲੋਕ ਹੋਰ ਰਲਾ ਕੇ ਸਲੋਕ ਉਹ ਪੌੜੀ ਦੇ ਨਾਲ ਢਾਡੀਆਂ ਦੀ ਵਾਰ ਦੇ ਨਾਲ ਸਲੋਕ ਲਾਏ ਆ ਵਾਰ। ਔਰ ਜਿਹੜੇ ਫਿਰ ਬਾਕੀ ਫਿਰ ਵੀ ਸਲੋਕ ਲੈ ਗਏ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਅਲਹਿਦਾ ਚੈਪਟਰ ਹੈ, ਉਹਦਾ ਹੈਡਿੰਗ ਹੀ ਹੈ ਵਾਰ ਸਲੋਕ, ਵਾਰਾਂ 'ਤੇ ਵਧੀਕ ਸਲੋਕ। ਜਿਹੜੇ ਵਾਰਾਂ ਤੋਂ ਵੀ ਬਚ ਕੇ ਐਡਾ ਗਿਆਨ ਆਇਆ, ਵਾਰਾਂ 'ਤੇ ਵਧੀਕ ਸਲੋਕ, ਉਹ ਪਿੱਛੇ ਇੱਕ ਅਲਹਿਦਾ ਚੈਪਟਰ ਹੈ, ਉਹ ਅਲਹਿਦਾ ਗਿਆਨ। ਇਸ ਕਰਕੇ ਅਸੀਂ ਸਲੋਕ ਪੜ੍ਹ ਰਹੇ ਹਾਂ, ਇਹ ਇੰਡੀਪੈਂਡੈਂਟ ਹੁੰਦਾ, ਅਸੀਂ ਹੁਣ ਲੈ ਰਹੇ ਹਾਂ ਔਰ ਇਹ ਚੱਲਦਾ ਆ ਰਿਹਾ ਹੈ। ਕੌੜੀ ਅਸੀਂ ਪੜ੍ਹ ਚੁੱਕੇ ਹਾਂ ਢਾਡੀਆਂ ਦੀ ਵਾਰ ਦੀ, ਔਰ ਉਹਦੇ 'ਤੇ ਫਿਰ ਸਲੋਕ ਆਇਆ ਵੀ ਕਾਗੋ ਹੋਏ ਨਾ ਉਜਲਾ, ਜੇ ਕਾਣਾ ਉਜਲਾ ਹੋਣਾ ਹੈ, ਸੋਹਣਾ ਬਣਨਾ ਹੈ, ਅਤੇ ਲੋਹੇ ਦੀ ਨਾਵ 'ਚ ਤਾਰਿਆ ਨਹੀਂ ਜਾਣਾ, ਉਹ ਕਿਸ ਤਰ੍ਹਾਂ ਉਜਲ ਹੋਏਗਾ? ਸਾਰੀਆਂ ਪਾਣੀਆਂ ਮਹਾਰਾਜ ਇਹ ਥਿਊਰੀ ਦੇ ਰਿਹਾ ਵੀ ਅੰਦਰੋਂ ਜਦੋਂ ਤ੍ਰਿਸ਼ਨਾ ਛੋੜ ਕੇ ਤੂੰ ਰੱਬ ਦੇ ਭੈ 'ਚ ਵਸੇਗਾ, ਕਈ ਤੂੰ ਮਰਨਾ ਵੀ ਹੈ ਭੈ 'ਚ ਰਹਿ ਜ਼ਿੰਦਗੀ 'ਚ। ਔਰ ਤ੍ਰਿਸ਼ਨਾ ਤ੍ਰਿਸ਼ਨਾ ਜਿਹੜੀ ਹੈ ਇਹ ਅਸੀਂ ਅੱਗ ਖੋਲ੍ਹੀ ਆ ਰਹੇ ਹਾਂ ਵੀ ਇਹ ਭੈ ਵਸੇ, ਨਾਨਕ ਕਰਨੀ ਸਾਰ, ਸਭ ਤੋਂ ਉੱਚੀ ਕਰਨੀ ਸਾਰ ਹੈ। ਹੁਣ ਮਹੱਲੇ ਤੀਜੇ ਦਾ ਅਸੀਂ ਅਗਲਾ ਸਲੋਕ ਲਾਂਗੇ ਵੀ ਜੇ ਮਨ ਮਰਨਾ ਹੈ ਤਾਂ ਕਿੱਦਾਂ ਮਰਨਾ ਹੈ। ਪਹਿਲਾਂ ਅਸੀਂ ਆਹ ਸਲੋਕ ਜੋ ਪਿੱਛੇ ਛੱਡਿਆ ਸੀ ਇੱਕ ਵਾਰੀ ਫੇਰ ਗਾ ਕੇ ਪਿਆਰ ਦੇ ਨਾਲ, ਔਰ ਬਾਬੇ ਨਾਨਕ ਦੇ ਉਸ ਸਲੋਕ ਨਾਲ ਅਸੀਂ ਕੱਟਾਂਗੇ ਜਿਹੜਾ ਕਿ ਅਸੀਂ ਵਿੱਚ ਗਾਵਾਂਗੇ। ਪਹਿਲਾਂ ਅਸੀਂ ਸਭ ਤੋਂ ਆਹ ਜਿਹੜਾ ਸਲੋਕ ਹੈ ਇਹ ਫਿਰ ਦੁਬਾਰਾ ਗਾਉਣੇ ਹੈ। ਇਹਦਾ ਅਸੀਂ ਪਿਛਲਾ ਗਿਆਨ ਲੈ ਚੁੱਕੇ ਹਾਂ, ਲੇਕਿਨ ਹੁਣ ਹੋਰ ਗਿਆਨ ਨਿਖਰੇਗਾ ਜਦੋਂ ਇਸ ਹਿਸਾਬ ਨਾਲ ਸਮਝੋਗੇ ਵੀ ਸਾਰੀਆਂ ਲਾਈਨਾਂ ਹੀ ਮਹੱਤਵਪੂਰਨ ਨੇ ਸਲੋਕ ਦੀ, ਇੱਕ ਇੱਕ ਲਾਈਨ। ਤੋ ਇੱਥੋਂ ਮਹਾਰਾਜ ਸਲੋਕ ਮਹੱਲਾ ਤੀਜਾ ਸ਼ੁਰੂ ਕਰਦੇ ਹੈ, ਪੰਨਾ ਹੈ 1090। ਕਾਗੋ ਹੋਏ ਨਾ ਜ਼ਿੰਦਗੀ ਵਿੱਚ ਕੰਮ ਕਰਨਾ, ਐਕਸ਼ਨ ਲੈਣਾ ਹੈ। ਆਹ ਗਿਆਨ ਸੁਣ ਕੇ ਇਹਨੂੰ ਗਾ ਕੇ ਨਹੀਂ ਛੱਡ ਦੇਣਾ, ਇਹ 'ਤੇ ਐਕਸ਼ਨ ਲੈਣਾ। ਅਸੀਂ ਕਿੱਦਾਂ ਕੀ ਕੰਮ ਕਰਨਾ ਹੈ? ਕਹਿੰਦਾ ਤੱਤ ਦੀ ਚੀਜ਼ ਸਾਰ ਦੀ ਦੱਸਣ ਲੱਗੇ ਹੈ ਵੀ ਤ੍ਰਿਸ਼ਨਾ ਅੰਦਰ ਸਮਝ। ਤ੍ਰਿਸ਼ਨਾ ਕੀ ਹੈ? ਤ੍ਰਿਸ਼ਨਾ ਹੈ ਬੰਦੇ ਦੇ ਅੰਦਰ, ਤ੍ਰਿਸ਼ਨਾ ਅੱਗ ਹੈ, ਬੰਦੇ ਦੀ ਬੁਝਦੀ ਨਹੀਂ ਹੈ। ਬੰਦੇ ਦੇ ਅੰਦਰ ਇੱਕ ਟੋਆ ਪਿਆ, ਉਹ ਟੋਆ ਭਰਨ ਲਈ ਅੰਦਰ ਬੰਨੇ। ਕਦੀ ਇਹ ਬੰਦਾ ਹਵਾਈ ਚਲੇ ਜਾਂਦਾ, ਕਦੀ ਕਿਸੇ ਦੇਸ਼ ਦੀ ਸੈਰ ਕਰੇ ਆਉਂਦਾ ਛੁੱਟੀ ਲੈ ਕੇ, ਔਰ ਸਾਰਾ ਜਾਂਦਾ ਉੱਥੇ ਜਾ ਕੇ ਥੋੜ੍ਹਾ ਚਿਕਰ ਖੁਸ਼ ਰਹਿੰਦਾ ਸਾਰਾ। ਲੇਕਿਨ ਉੱਥੋਂ ਬਾਅਦ ਫਿਰ ਜਦੋਂ ਸਾਰੀ ਸੈਰ ਵੈਰ ਆਲੇ ਦੁਆਲੇ ਟੂਰ ਕਰਕੇ ਘਰ ਆਉਂਦਾ, ਫਿਰ ਕਹਿੰਦਾ ਯਾਰ ਈਸਟ ਐਂਡ ਵੈਸਟ ਹੋਮ ਇਜ਼ ਦੀ ਬੈਸਟ। ਉਹ ਟੋਆ ਨਹੀਂ ਭਰਿਆ ਨਾ ਬਾਹਰ, ਘਰ ਕੇ ਵੀ ਨਹੀਂ ਭਰਦਾ। ਤ੍ਰਿਸ਼ਨਾ ਅੰਦਰ ਹੈ, ਉਹ ਟੋਆ ਉਹ ਭੁੱਖ ਮਨ ਦੀ, ਜਿੰਨੀ ਇਹਨੂੰ ਮਰਜ਼ੀ ਸੈਕਸ ਕਰ ਲਵੇ, ਜਿੰਨੀ ਮਰਜ਼ੀ ਰੂਪ ਦੇਖ ਲਵੇ, ਖੂਬ ਸਵਾਦ ਲੈ ਲਏ ਜੀਭਾਂ ਦਾ ਜਿੰਨਾ ਸਰਦਾ, ਪਰ ਮਨ ਮਨ ਰੱਜਦਾ ਨਹੀਂ ਹੈ। ਇਸ ਕਰਕੇ ਉਹ ਜਿਹੜੀ ਅੰਦਰ ਤ੍ਰਿਸ਼ਨਾ ਨਾ, ਹੋਰ ਵੀ ਹੋਰ ਦੇਖਾਂ ਸਾਰੀ ਚੀਜ਼, ਬਿਊਟੀ ਨਿਊਡ ਬਿਊਟੀ ਸਾਰਾ ਕੁਝ ਹੋਰ ਦੇਖਾਂ, ਹੋਰ ਅੱਖਾਂ ਉਹਦੀਆਂ ਕਲਟੀਵੇਟ ਹੋ ਜਾਂਦੀਆਂ, ਉਹਨਾਂ ਨੂੰ ਇੰਨੀ ਭੁੱਖ ਲੱਗਦੀ ਹੈ ਇਹ ਅੱਖਾਂ ਸੌਂ ਜਾਂਦੀਆਂ। ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ, ਕੰਨ ਨਿੰਦਿਆ ਚੁਗਲੀ ਸੁਣ ਸੁਣ ਕੇ ਸੌ ਜਾਂਦੇ। ਕੰਨ ਜਿਹੜੇ ਹੈ ਉਹ ਨਿੰਦਿਆ ਚੁਗਲੀ ਸੁਣ ਕੇ ਸੌ ਜਾਂਦੇ। ਜਿਹੜਾ ਮਾਨ ਹੈ ਤੇ ਬੇਹੋਸ਼ ਹੀ ਪਿਆ ਮਾਇਆ ਚ, ਮਨ ਸੋਇਆ ਮਾਇਆ ਵੀ ਸਮਾਜ। ਤੇ ਇਸ ਕਰਕੇ ਇਹ ਜਿਹੜੀਆਂ ਇੰਦਰੀਆਂ ਸਾਡੀਆਂ ਹੈ, ਸੈਂਸਿਸ ਹੈ ਸਾਡੀਆਂ, ਇਹ ਜਿਹੜੀਆਂ ਹੈ ਐਸੀ ਕਲਟੀਵੇਟ ਹੋ ਗਈਆਂ ਵੀ ਇਹ ਸਪਿਰਚੁਅਲ ਰਾਸਤੇ ਦੇ ਉੱਤੇ ਨਹੀਂ ਆਉਂਦੀਆਂ, ਔਰ ਇਹਨੂੰ ਭੁੱਖ ਰਹਿੰਦੀ। ਇਸ ਤ੍ਰਿਸ਼ਨਾ ਦੀ ਭੁੱਖ ਕਿੱਦਾਂ ਬੁਝੇਗੀ? ਕਹਿੰਦਾ ਭੈ ਚੜ੍ਹੈ, ਤੂੰ ਮਰਨਾ ਵੀ ਹੈ। ਉਹ ਰੱਬ ਦੀ ਡਰ, ਉਹ ਡਰ ਤੋਂ ਜੋ ਐਕਸ਼ਨ ਕੀਤੇ ਉਹਨਾਂ ਤੋਂ ਰੋ ਵੀ ਅੰਦਰੋਂ ਤੇ ਪਛਤਾਵਾ ਕਰ ਵੀ ਸਵਰਗ ਦਾ ਫਲ ਮੈਨੂੰ ਭੁਗਤਣਾ, ਪਰ ਭੈ ਚੜ੍ਹੈ ਵੀ ਉੱਤੇ ਕੋਈ ਤਾਕਤ ਹੈ ਜਿਹੜੀ ਤੈਨੂੰ ਸਵਾਰਨ ਹਾਰ ਵੀ ਹੈ, ਔਰ ਨਜ਼ਰ ਉਪੁੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਉਹ ਇਟਲੀ ਉੱਤੇ ਵੀ ਕਰ ਸਕਦਾ। ਲੇਕਿਨ ਉਹ ਦਿਆਲੂ ਸੁਭਾਅ ਹੈ, ਸਾਡੇ ਕਰਮਾਂ ਦੇ ਮੁਤਾਬਕ ਸਾਨੂੰ ਫਲ ਵੱਢਣਾ ਪੈਂਦਾ, ਪਰ ਜਦੋਂ ਉਹ ਦਿਆਲ ਹੁੰਦਾ, ਅਸੰਖ ਖੱਤੇ ਖਿੰਨ ਬਖਸ਼ਣਹਾਰਾ, ਨਾਨਕ ਸਾਹਿਬ ਸਦਾ ਦਿਆਰਾ, ਉਹ ਪਾਵਨ ਨੂੰ ਸਮਝ। ਤੋ ਅਸੀਂ ਇੱਥੇ ਪਿਛਲੀ ਵਾਰੀ ਸ਼ਬਦ ਛੱਡਿਆ ਸੀ, ਤ੍ਰਿਸ਼ਨਾ ਬਾਬੇ ਨਾਨਕ ਦਾ ਅਸੀਂ ਸ਼ਬਦ ਲੈ ਰਹੇ ਹਾਂ, ਜਿਹਦੇ ਚੋਂ ਤ੍ਰਿਸ਼ਨਾ ਕਿੱਦਾਂ ਬੁਝਦੀ ਹੈ? ਤ੍ਰਿਸ਼ਨਾ ਹਾਰ ਕੇ ਥੱਕੀ ਜਾਂਦੀ ਹੈ, ਜਦ ਕਿ ਮਨ ਨੂੰ ਰੰਗ ਹੀ ਨਹੀਂ ਨਿਰਾ ਚੜ੍ਹਦਾ। ਰੰਗ ਤੋਂ ਉਤਲੀ ਸਟੇਜ ਹੈ ਰੱਤਿਆ ਜਾਂਦਾ, ਰੱਤਿਆ ਬੇਰ ਲਾਲ ਸੂਹਾ ਹੋ ਜਾਂਦਾ, ਫਿਰ ਉਹ ਡਾਲੀ ਛੱਡ ਦਿੰਦਾ। ਉਹਦੇ ਦਰਬਾਰ ਚ ਬੇਰ ਉਹ ਪਰਵਾਨ ਹੈ ਜਿਹੜਾ ਰੱਤਿਆ। ਇਸੇ ਕਰਕੇ ਮਹੱਲੇ ਪੰਜਵੇਂ ਨਾ ਅਖੀਰ ਤੇ ਆਣ ਕੇ ਗਿਆਨ ਦਿੱਤਾ, ਰੱਤੇ ਸੇਈ ਜੇ ਮੁੱਖ ਨਾ ਮੁੜਨ, ਜਿਨ੍ਹਾਂ ਸੰਜਾਤਾ ਸਾਈ, ਝੜੇ ਝੜੇ ਪੈਂਦੇ ਕੱਚੇ ਵਿਰਹੀ, ਜਿਨ੍ਹਾਂ ਕਾਰ ਨਾ ਆਈ, ਜਿਨ੍ਹਾਂ ਨੂੰ ਇਹ ਨਾਮ ਜਪਣ ਵਾਲੀ ਕਾਰ ਨਹੀਂ ਆਈ, ਉਹ ਰਾਹ 'ਚ ਹੀ ਚੜ੍ਹ ਗਏ। ਕੱਚੇ ਬੇਰ ਲੀਲਾਂ ਸਾਰੀਆਂ, ਸਾਰਾ ਕੋਈ ਬੇਰ ਪੱਕਾ ਨਹੀਂ ਰਿਹਾ ਇਸ ਕਰਕੇ, ਪਰ ਜਿਹੜਾ ਪੱਕ ਜਾਏ ਬੇਰ ਉਹਦੇ ਦਰਬਾਰ 'ਚ ਕਾਇਮ। ਇਸ ਤਰ੍ਹਾਂ ਜਿਹੜੀ ਭਾਗ ਦਿੱਤੀ ਹੈ, ਜੇ ਰੱਤੇ ਦੀ ਸਟੇਜ ਉਹ ਸਭ ਤੋਂ ਉੱਚੀ ਹੈ। ਇਸ ਕਰਕੇ ਮਾਲਕ ਕਹਿੰਦਾ ਤੇਰੀ ਤ੍ਰਿਸ਼ਨਾ ਇੱਦਾਂ ਰਾਣੀ ਘਾਬਰੀ ਨਾ ਤੂੰ, ਵੀ ਤੈਥੋਂ ਔਗੁਣ ਹੋ ਰਿਹਾ, ਸਭ ਕੁਛ ਹੋ ਰਿਹਾ, ਤੇਰੀ ਤ੍ਰਿਸ਼ਨਾ ਮਰਨੀ ਉਦੋਂ ਮੈਂ ਜਦੋਂ ਜਾ ਮਨ ਰੱਤਾ ਨਾ ਹੈ। ਇਹ ਐਸੀ ਸਟੇਜ ਹੈ, ਇਸੇ ਕਰਕੇ ਹੌਸਲਾ ਬਾਣੀ ਦਿੰਦੀ ਹੈ ਵੀ ਇਹ ਮਾਰਗ 'ਚ ਸਭ ਕੁਛ ਹੋਣਾ, ਮਾਇਆ ਪੈਂਦੀ, ਰੱਤੇ ਹਲੀ ਪੈਰੀ ਜੱਕ ਲੱਗ ਤੇ ਨਹੀਂ ਤੇਰੀ ਤ੍ਰਿਸ਼ਨਾ ਪੁੱਜ ਜਾਣੀ, ਇਹ ਇੱਦਾਂ ਹੀ ਕੰਮ ਚੱਲਣਾ। ਲੇਕਿਨ ਗੋਲ ਸਮਝ ਆਪਣਾ ਪਹੁੰਚਣਾ, ਔਰ ਇਹ ਜ਼ਰੂਰ ਮਰੇਗੀ, ਕਿਉਂਕਿ ਬਾਣੀ ਸਭ ਤੋਂ ਹੀ ਸੱਤ ਹੈ। ਬਾਬਾ ਨਾਨਕ ਕਹਿੰਦਾ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰੱਤਾ, ਜਾ ਮਨ ਰੰਗਲਾ ਨੀ ਰੰਗੇ ਰੰਗੇ। ਇਸੇ ਕਰਕੇ ਪਹਿਲਾਂ ਰੰਗ ਚੜੇਗਾ, ਫਿਰ ਉਹ ਰੱਤੇ ਆ ਜਾਏਗਾ, ਉਹ ਸਟੇਜ ਪਰਵਾਨ ਹੈ। ਬਾਬਾ ਨਾਨਕ ਇਹਦੀ ਪਹਿਲੀ ਲਾਈਨ ਹੈ ਕਿ ਜਦੋਂ ਮੈਂ ਮਰ ਗਿਆ ਨਾ ਆਪਣੇ ਆਪ, ਅਗਲੇ ਸਲੋਕ ਚ ਮਰਨਾ ਆਏਗਾ। ਅਗਲਾ ਸਲੋਕ ਮਰਨਾ ਆਏਗਾ ਵੀ ਮਨ ਕਿੱਦਾਂ ਮਾਰੀਏ, ਅਸੀਂ ਕਿੱਦਾਂ ਮਰਨਾ ਸਿੱਖ, ਕਿਉਂ ਜੀਂਦੇ ਮਰਨਾ ਸੀ, ਜੀਂਦੇ ਮਰਨਾ ਇਹ ਨਹੀਂ ਵੀ ਅਸੀਂ ਕਬਰ ਚ ਪੈ ਜਾਣਾ ਜਾਂ ਸੁਇਸਾਈਡ ਕਮਿਟ ਕਰ ਲੈਣੀ। ਮਰਨਾ ਹੈ, ਮਨ ਦੇ ਮਾਰਨਾ ਹੈ। ਮੁਰਦਾ ਜਿਹੜਾ ਹੁੰਦਾ, ਲਾਸ਼ ਪਈ ਹੈ, ਉਹ ਕਦੀ ਅੱਖ ਪੱਟ ਕੇ ਕਿਸੇ ਭੈੜੀ ਨਿਗਾਹ ਨਾਲ ਦੇਖ ਹੀ ਨਹੀਂ ਸਕਦਾ। ਮੁਰਦਾ ਜਿਹੜਾ ਉਹ ਜੀਭ ਦਾ ਸਵਾਦ ਨਹੀਂ ਲੈ ਸਕਦਾ। ਮੁਰਦਾ ਜਿਹੜਾ ਹੈ ਉਹ ਕਿਤੇ ਚੱਲ ਕੇ ਜਾ ਨਹੀਂ ਸਕਦਾ, ਬੁਰੇ ਕੰਮ ਨਹੀਂ। ਮੁਰਦੇ ਵਾਂਗੂ ਹੋ ਜਾ ਦਾ ਮਤਲਬ ਤੇਰਾ ਜੀਵਨ ਕੀ ਹੈ, ਵੀ ਇਹਨਾਂ ਜਿਹੜੀਆਂ ਸੈਂਸਿਸ ਹੈ ਤੈਨੂੰ ਦੁੱਖ ਦੇਣ ਵਾਲੀਆਂ, ਇਹਨਾਂ ਥਾਣੀ ਤੇਰੇ ਅੰਦਰ ਮਹਿਲ ਆਉਂਦੀ ਔਰ ਤੂੰ ਉਹੀ ਕੰਮ ਕਰਦਾ ਜੋ ਅੱਖਾਂ ਦੇਖਦੀਆਂ, ਜੋ ਕੰਨ ਸੁਣਦੇ ਆ, ਸਾਰਾ ਅੰਦਰ ਤੂੰ ਐਸਾ ਡਿਵੈਲਪ ਹੋ ਗਏ ਆ ਵੀ ਤੂੰ ਹੁਣ ਰਹਿ ਨਹੀਂ ਸਕਦੇ ਇਹਨਾਂ ਬੁਰੀਆਂ ਕੰਮਾਂ ਤੋਂ। ਇਸ ਕਰਕੇ ਉਹ ਜਿਹੜੇ ਇੰਦਰੇ ਹੈ ਉਹ ਤੇਰੇ ਵੱਸ 'ਚ ਨਹੀਂ ਹੈ, ਲੇਕਿਨ ਸੈਂਸੇ ਦੇ ਵੱਸ ਹੋ ਜਾਂਦੀਆਂ। ਕਦੋਂ ਹੁੰਦੀਆਂ ਹੈ? ਜਦੋਂ ਕਿ ਮਨ ਰੰਗਿਆ ਜਾਂਦਾ, ਨਪਤਿਆ ਜਾਂਦਾ ਹੈ ਤਾਂ, ਔਰ ਉਦੋਂ ਫਿਰ ਇਹਨਾਂ ਦੀ ਭੁੱਖ ਮਰਦੀ ਹੈ ਸਾਰੇ ਇੰਦਰਿਆਂ ਦੀ। ਤ੍ਰਿਸ਼ਨਾ ਥੱਕੀ ਨਾਰੇ ਮਾਰਗ ਸਹਿਜ ਮਾਰਗ ਹੈ, ਇਤਿਹਾਸਿਕ ਭਗਤੀ ਨਾਲ ਜੋਰ ਨਾਲ ਇਹ ਚੀਜ਼ ਹੋਣੀ, ਪ੍ਰੇਮਾ ਭਗਤੀ ਨਾਲ ਲੱਗਾ ਰਹਿ, ਉਹਦੀ ਕਿਰਪਾ ਨਾਲ ਸਭ ਕੁਛ ਹੋ ਜਾਣਾ। ਤ੍ਰਿਸ਼ਨਾ ਥੱਕੀ ਜਿਸ ਵੇਲੇ ਪਵਨ ਆਰੰਭ ਕਰਦਾ ਸੀ, ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰ ਤੇ ਧੁਨ ਚੇਲਾ, ਜਿਸ ਵੇਲੇ ਅੰਦਰ ਸਾਹ ਖਿੱਚਦਾ ਸੀ ਪਵਨ ਆਕਸੀਜਨ, ਔਰ ਪਵਨ ਆਰੰਭ ਵਾਹੇ ਕਹਿੰਦਾ ਸੀ, ਔਰ ਗੁਰੂ ਕਹਿਣ ਲੱਗਾ ਸਾਰਾ ਉਸ ਦਰ ਤੋਂ ਵਾਪਸ ਆਉਂਦਾ ਸੀ, ਜਿਹੜੀ ਅੰਦਰ ਦਰ ਦੀ ਸਟੇਜ ਹੈ। ਪਵਨ ਵਹਿ ਦਰ ਹੀ ਆਉ, ਇਸ ਕਰਕੇ ਉਹ ਦਰ ਤੋਂ ਅਭਿਆਸੀ ਹੁਣ ਵੀ ਹੈ ਨੇ, ਹੁਣ ਵੀ ਗੁਰੂ ਦੇ ਸਿੱਖ ਸਾਰੇ, ਲੇਕਿਨ ਇਸ ਦੇਹੀ ਚ ਹੋਣਾ, ਪਰ ਉਹਨਾਂ ਦੀਆਂ ਸੈਂਸਿਸ ਕੰਟਰੋਲ ਹੋ ਜਾਂਦੀਆਂ। ਉਹ ਕੀ ਹੁੰਦੀ? ਅੱਖੀ ਬਾਜੋ ਦੇਖਣਾ ਬਿਨ ਕੰਨੀ ਸੁਣਨਾ। ਆ ਗੁਰੂ ਅੰਗਦ ਸਾਹਿਬ ਪਹਿਲਾ ਵਿਸ਼ੇਸ਼, ਪਹਿਲਾ ਸਿੱਖ ਬਾਬੇ ਨਾਨਕ ਨਾਲ ਐਸਾ ਚੰਡਿਆ, ਐਸੀ ਸ਼ੀਰ ਦੀ ਐਸਾ ਗਿਆਨ ਸਾਂਭਿਆ ਬਾਬੇ ਦਾ, ਉਹਨੇ ਆਪਣੀਆਂ ਅੱਖਾਂ ਐਸੀਆਂ ਵੀ ਉਹਦੇ ਬਗੈਰ ਕੀ ਦੇਖਣਾ ਹੈ, ਵੀ ਬਗੈਰ ਸਾਹਮਣੇ ਰੂਪ ਪਿਆ, ਸਾਹਮਣੇ ਨਿਊਡ ਚੀਜ਼ ਖੜੀ ਹੈ, ਸਾਹਮਣੇ ਹੈ, ਲੇਕਿਨ ਦੀਸਤ ਮਾਸ ਨਾ ਖਾਏ ਬਲਾਈ। ਬਲਾਈ ਕਹਿੰਦੇ ਬਿੱਲੀ ਨੂੰ, ਸਾਹਮਣੇ ਮਾਸ ਪਿਆ, ਚੂਹਾ ਮਰਿਆ ਪਿਆ, ਚੂਹਾ ਹੈ ਸਾਹਮਣੇ, ਮਾਸ ਹੈ, ਬਿੱਲੀ ਉਹਨੂੰ ਖਾਂਦੀ ਨਹੀਂ। ਆਹੋ ਇਨਸਾਨ ਦੀ ਅਭਿਆਸੀ ਦੀ ਹਾਲਤ ਹੋ ਜਾਂਦੀ ਹੈ, ਉਹਦੇ ਕੋਲ ਬੁਰਾ ਕੰਮ ਹੋ ਸਕਦਾ ਹੀ ਨਹੀਂ। ਦੀਸਤ ਮਾਸ ਨਾ ਖਾਏ ਬਲਾਈ, ਮਹਾਂ ਕਸਾਬ ਛੁਰੀ ਸੱਟ ਪਾਈ, ਐਡਾ ਸਦਾਈ ਕਸਨਾ ਸਦਨਾ ਕਸਾਈ, ਐਸਾ ਕਸਾਈ ਉਹਨੇ, ਉਹ ਮਾਰੀ ਛੁਰੀ ਭਗਾ ਕੇ। ਮੈਂ ਨਹੀਂ ਬੱਕਰਿਆਂ ਨੂੰ ਜ਼ਬਾਹ ਕਰਨਾ ਹੁਣ, ਮੈਂ ਨਹੀਂ ਇਹ ਹਲਾਲ ਕਰਨੇ, ਮੈਂ ਨਹੀਂ ਮਾਰਨਾ ਕਿਸੇ ਜੀਵ ਨੂੰ। ਇਹ ਹੈ, ਇਹ ਬਿਰਤੀਆਂ ਬਦਲ ਜਾਂਦੀਆਂ, ਔਰ ਇਹ ਸੈਂਸਸ ਤੇ ਇਹਨੂੰ ਹੈ ਅੱਖਾਂ ਵਾਜੋਂ ਦੇਖਣਾ, ਕੰਨਾਂ ਵਾਜੋਂ ਸੁਣਨਾ ਕੀ ਹੈ, ਸੋ ਆਜ ਆਨਾ ਸ਼ਬਦ ਤੋਂ ਬੈਸਟ ਚੀਜ਼ ਸੁਣਦਾ ਹੈ ਔਰ ਉਹਦੇ 'ਚ ਮਗਨ ਰਹਿੰਦਾ ਹੈ। ਅਤੇ ਰਸਣਾ ਜਿਹੜੀ ਹੈ ਮਿੱਠੇ ਸਵਾਦਾਂ 'ਚ, ਅਸੀਂ ਮਿੱਠਾ ਰਹਿ ਨਹੀਂ ਸਕਦੇ, ਔਰ ਉਹ ਜਿਹੜੀ ਰਸਨਾ ਹੈ ਉਹ ਵੀ ਸੁੱਤੀ ਪਈ ਮਿੱਠੇ ਦੇ ਸਵਾਦ 'ਚ, ਅੱਖਾਂ ਸੁੱਤੀਆਂ ਪਈਆਂ ਬੁਰਾ ਦੇਖ ਦੇਖ ਕੇ, ਕੰਨ ਸੁੱਤੇ ਪਏ ਨਿੰਦੀਆਂ ਚੁਗਲੀ ਦੇਖ ਦੇਖ ਕੇ, ਔਰ ਮਨ ਤੇ ਅੰਦਰ ਬੇਹੋਸ਼ ਹੀ ਪਏ ਆ ਨਾ ਮਾਇਆ 'ਤੇ, ਜਿੱਦਾਂ ਅੱਧ ਸ਼ਰਾਬ ਪੀਤੀ ਹੁੰਦੀ। ਇਹ ਜਿਹੜੇ ਸੈਂਸਿਸ ਹੈ ਇਹਨਾਂ ਤੋਂ ਬਗੈਰ ਜਿਹੜਾ ਫਿਰ ਕੰਮ ਹੋ ਜਾਂਦੇ, ਮਰ ਜਾਂਦੇ ਅੰਦਰ, ਬੰਦਾ ਸਾਰੇ ਕੰਮ ਵੀ ਕਰਦਾ ਸਭ ਕੁਛ, ਲੇਕਿਨ ਇਹ ਹੈ ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ। ਅਸੀਂ ਨੌਜਵਾਨ ਉਮਰ ਦੇ ਵਿੱਚ ਬਾਬਾ ਲੈਣਾ ਜੀ ਉਹਨਾਂ ਦੇ ਘਰੋਂ, ਮਾਤਾ ਖੀਵੀ ਜੀ, ਦੋਨੋਂ ਨੌਜਵਾਨ ਜੋੜੇ ਨੇ ਐਸਾ ਬਾਬੇ ਨੂੰ ਸਾਂਭਿਆ, ਔਰ ਉਹ ਪੋਥੀ ਲੈ ਗਏ, ਗੱਦੀ ਲੈ ਗਏ, ਲੇਕਿਨ ਉਹਨਾਂ ਆਪ ਫਿਰ ਸਲੋਕ ਦਿੰਦੇ ਜਦੋਂ ਗੱਦੀ ਬਣੀ, ਵੀ ਮੈਂ ਅੱਖੀ ਬਾਜੋਂ ਦੇਖਣਾ ਕੀ ਹੈ, ਪੈਰਾਂ ਬਾਜੋਂ ਔਰ ਜੀਂਦੇ ਕੀ ਮਰਨਾ ਹੈ। ਅਗਲੇ ਸਲੋਕ ਚੋਂ ਗਿਆਨ ਆਏਗਾ ਗੁਰੂ ਅਮਰਦਾਸ ਸਾਹਿਬ ਦਾ, ਜਿਹੜੇ ਕਿ ਗੁਰੂ ਅੰਗਦ ਸਾਹਿਬ ਦੇ ਚੇਲੇ ਸੀ, ਗੁਰੂ ਅਮਰਦਾਸ ਸਾਹਿਬ ਵੀ ਅੱਗੋਂ ਉਹ ਸਲੋਕ ਦੇਣਗੇ। ਪਹਿਲਾਂ ਅਸੀਂ ਗੁਰੂ ਅੰਗਦ ਸਾਹਿਬ ਦਾ ਸਲੋਕ ਪੜ੍ਹ ਲਈਏ।
ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ, ਅੱਖੀ ਬਾਜੋਂ ਦੇਖਣਾ ਬਿਨ ਕੰਨੀ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਬਿਨ ਹੱਥੀ ਕਰਨਾ ਪੈਰਾਂ ਬਾਜੋ ਚੱਲਣਾ ਬਿਨ ਹੱਥੀ ਕਰਨਾ ਤੇ ਜੀਤੇ ਬਾਜੋ ਬੋਲਣਾ ਭਾਈ ਜੀਤੇ ਬਾਜੋ ਬੋਲਣਾ ਕਿਉਂ ਜੀਵਤ ਮਰਨਾ ਜੀਤੇ ਬਾਜੋ ਬੋਲਣਾ ਕਿਉਂ ਜੀਵਤ ਮਰਨਾ ਪਛਾਣ ਕੇ ਤੋ ਖਸਮੇ ਮਿਲਣਾ ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ
ਅਰਜਨ ਵਾਂਗੂ ਨਹੀਂ ਕਹਿ ਰਹੇ ਵੀ ਅਰਜਨ ਮੈਂ ਹੀ ਆ ਰਿਹਾ ਮੈਂ ਹੀ ਸਭ ਕੁਛ ਹੈ ਮੈਂ ਹੀ ਸਭ ਜੱਗ ਬਣਾਉਣਾ ਬੜਾ ਪਰ ਗਿਆਨ ਹੈ ਉਹ ਵੀ ਆਪਾਂ ਲੇਕਿਨ ਗਿਆਨ ਖੰਡ ਚ ਬੈਠੇ ਹਲੀ ਉਹ ਸਾਰੇ ਲੇਕਿਨ ਆਹ ਜਿਹੜੀ ਬਾਣੀ ਭਗਤਾਂ ਦੀ ਲਾਈਨ ਹੈ ਇਹ ਜੀਂਦੇ ਮਰਨਾ ਕਿ ਇੰਨੀ ਅੰਦਰ ਗਰੀਬੀ ਆ ਜਾਂਦੀ ਹੈ ਹਮੇ ਖਤਮ ਹੋ ਜਾਂਦੀ ਹੈ ਜਿਹਦੇ ਨਾਲ ਉਹ ਰੱਬ ਨਾਲ ਵਿਛੜਿਆ ਸੀ ਆਪਣੇ ਆਪ ਨੂੰ ਮੈਂ ਮਾਰ ਲਿਆ
ਹਾਂ
ਜਦੋਂ ਇੰਦਰੀਆਂ ਅੰਦਰ ਮੁੱਖ ਧਿਆਨ ਹੋ ਜਾਂਦਾ ਅੰਦਰ ਗਤੀ ਸਾਰੀ ਮਨ ਚੜਦਾ ਫਿਰ ਦਸਵੇਂ ਆਕਾਸ਼ ਇੱਕ ਮਿੰਟ ਚ ਅਡਾਰੀ ਲਾ ਕੇ ਉਸ ਅਭਿਆਸ ਦੇ ਅੰਦਰੋਂ ਸਭ ਚੀਜ਼ ਮੁੱਕੀ ਹੁੰਦੀ ਹੈ ਕਿਉਂਕਿ ਮਰਿਆ ਹੁੰਦਾ ਅੰਦਰੋਂ ਹਾਂ ਮੂਆ ਮੈਂ ਮਾਰਿਆ ਪਵਨ ਵਹਿ ਦਾਰੀ ਆਓ ਮੇਰੇ ਅਭਿਆਸ ਦੇ ਗੇੜੇ ਦਰ ਤੱਕ ਜਾ ਰਹੇ ਨੇ ਪਵਨ ਵਹਿ ਦਰ ਕ੍ਰਿਸ਼ਨਾ ਅੰਦਰੋਂ ਪੁੱਜੀ ਫਿਰ ਜਿਹੜਾ ਲੋਇਣ ਸੀ ਨਾ ਲੋਇਣੀ ਚ ਰੱਤਿਆ ਗਿਆ ਲੋਇਣ ਅੱਖਾਂ ਐਸੀਆਂ ਐਸੀਆਂ ਸਰੂਰ ਵਾਲੀਆਂ ਅੱਖਾਂ ਐਸੀਆਂ ਉਹਦੇ ਦਰਸ਼ਨ ਕਰਕੇ ਨਿਹਾਲ ਹੋ ਰਹੀ ਦੁਨੀਆਂ ਉਹਨਾਂ ਦੀ ਅੱਖਾਂ ਚ ਉਹ ਸਰੂਰ ਆ ਰਿਹਾ ਲੋਇਣ ਰੱਤੇ ਲੋਇਣੀ ਲੋਇਣੀ ਹੈ ਜਿਹੜਾ ਅੱਖਾਂ ਦੇਣ ਵਾਲਾ ਹੈ ਕਾਲ ਪੁਰਖ ਲੋਇਣ ਔਰ ਕੰਨ ਅਣ ਸ਼ਬਦ ਚ ਮਸਤ ਹੋ ਗਏ ਹੇ ਲੋਇਣ ਗੁਰੂ ਅਰਜਨ ਪਾਤਸ਼ਾਹ ਗੁਰੂਆਂ ਦਾ ਭਗਤਾਂ ਦਾ ਪੁਰਾਤਨ ਸਿੱਖਾਂ ਦਾ ਐਡਾ ਉੱਚਾ ਕਰੈਕਟਰ ਸੀ ਉਹ ਇਸ ਲਾਈਨ ਤੇ ਅਮਲ ਕਰਦੇ ਸੀ। ਉਹ ਗੁਰੂ ਅਰਜਨ ਪਾਤਸ਼ਾਹ ਦੀ ਹਾਲਤ ਸੀ ਔਰ ਉਹਨਾਂ ਨੇ ਲਾਈਨ ਲਿਖੀ ਹੈ ਕਈ ਵੀ ਹੇ ਮੇਰੇ ਮੋਹਨ ਸਾਕਤ ਰਾਗ ਨਾਦ ਗੀਤ ਔਰ ਇਹਨਾਂ ਨੂੰ ਹੀ ਗੰਦੇ ਵੈਣ ਕਿਹਾ ਹੈ। ਜਿਹੜੇ ਅੱਜ ਕੱਲ੍ਹ ਇੰਨੇ ਗੰਦੇ ਗੀਤ ਇੰਨੇ ਗੰਦੇ ਸਾਰੀ ਦੁਨੀਆ ਮਾਂ ਪਿਓ ਦੇ ਸਾਹਮਣੇ ਟੀਵੀਆਂ 'ਤੇ ਪੰਗਣ ਉੱਧਰ ਆਧਰ ਸਾਡੀ ਸੋਸਾਇਟੀ 'ਚ ਗੰਦਣ ਵੈਣ ਆ ਤੁਰੇ ਹੈ ਔਰ ਉਹਨਾਂ ਨੂੰ ਗੰਦਣ ਵੈਣ ਕਿਹਾ ਬਾਣੀ 'ਚ ਔਰ ਇੱਦਾਂ ਗਾ ਰਹੇ ਨੇ ਇੰਨੀਆਂ ਬੇਸ਼ਰਮ ਚੀਜ਼ਾਂ ਕਰ ਰਹੇ ਨੇ ਸਾਰਾ ਕੁਛ। ਉਹ ਮਹਾਰਾਜ ਕਹਿੰਦੇ ਮੋਹਨ ਮੇਰੇ ਸਰਵਣੀ ਨਾ ਸੁਣਾ ਮੇਰੇ ਕੰਨਾਂ 'ਚ ਕਿਤੇ ਇਹਨਾਂ ਦੀ ਸੁਰਤ ਨਾ ਪੈ ਜਾਏ ਤਾਂ ਗੁਰਬਾਂ ਤਾਂ ਇੰਨੀ ਡਿਟੇਲ 'ਚ ਗੁਰਬਾਣੀ ਦਿੱਤੀ ਹੈ ਵੀ ਅਸੀਂ ਇਹਨਾਂ ਐਬਾਂ 'ਚੋਂ ਘੋਰ ਕਲਯੁੱਗ ਦਾ ਨਾਚ ਹੋ ਰਿਹਾ ਨੰਗਾ ਨਾਚ ਹੋ ਰਿਹਾ ਉਹਦੇ ਬਚਣ ਲਈ ਹੀ ਐਡਾ ਜ਼ਬਰਦਸਤ ਗਿਆਨ ਚਾਹੀਦਾ ਸੀ ਕਲਯੁੱਗ 'ਚ। ਤੋ ਗਿਆਨ ਹੈ ਵੀ ਮੋਹਨ ਮੇਰੇ ਸਰਵਣੀ ਨਾ ਸੁਣਾਏ ਸਾਕਤ ਰਾਗ ਨਾਦ ਗੀਤ ਮੋਹਨ ਮੇਰੇ ਸਰਵਣੀ ਨਾ ਸੁਣਾਏ ਅਤੇ ਮੇਰੇ ਸਰਵਣਾਂ 'ਚ ਕੀ ਹੋਏ ਉਹਨਾਂ ਨਾਲ ਬਾਬੇ ਨਾਨਕ ਦੀ ਇਹ ਪੜ੍ਹੀ ਸੀ ਲਾਈਨ ਔਰ ਪੜ੍ਹਦੇ ਸੀ ਔਰ ਇਸ ਹਾਲਤ 'ਚ ਹੀ ਕੰਨੀ ਜਿੱਦਾਂ ਬੱਛਾ ਆਪਣੀ ਜਿਹੜੀ ਜੀਭ ਹੈ ਬਾਹਰ ਕੱਢ ਕੇ ਉਹਦੇ ਵਿੱਚ ਆਪਣੀ ਗਾਂ ਦਾ ਥਣ ਵਿੱਚ ਰੱਖ ਕੇ ਫਿਰ ਉਹਨੂੰ ਘੁੱਟਦਾ ਮੂੰਹ ਨੂੰ ਔਰ ਫਿਰ ਉਹਦੇ ਚੋਂ ਵਾਟਰ ਕੱਢ ਕੇ ਉਹ ਦੁੱਧ ਪੀਂਦਾ ਹੈ। ਤੋ ਮਹਾਰਾਜ ਕਹਿੰਦੇ ਮੇਰੀ ਜੀਭ ਵੀ ਇੱਕ ਐਸੀ ਦਵਾ ਐਸੀ ਟੌਨਕ ਪੀ ਰਹੀ ਹੈ ਨਾਮ ਜਪ ਜਪ ਕੇ। ਜੀਭ ਰਸਾਇਣ ਚੂਨੜੀ ਰਸਾਇਣ ਆ ਸਭ ਬਿਮਾਰੀਆਂ ਦੀ ਇਲਾਜ ਦੀ ਦਵਾਈ। ਜੀਭ ਮੇਰੀ ਉਹ ਰਸਾਇਣ ਚੂਨ ਰਹੀ ਆ ਜੀਭ ਰਸਾਇਣ ਚੂਨ ਰਹੀ ਔਰ ਲਾਲ ਲਾਲ ਹੋ ਗਈ ਆ ਰੰਗ ਇੱਥੇ ਰੱਤੀ ਪਈ ਹੈ ਜੀਭ ਚੂਨੜੀ ਮੈਨੂੰ ਚੁੰਘਦੀ ਹੈ ਜੀਭ ਮੇਰਾ ਮਨ ਕਾਗੋ ਹੋਏ ਨਾ ਜਿਹੜਾ ਕਾਂ ਸੀ ਅੰਦਰ ਬੁਰੇ ਖਾਲਸਾ ਦਾ ਰਹਿੰਦੇ ਸੀ ਔਰ ਇਹ ਹੋਈ ਦੁਰਮਤ ਭਾਂਡਾ ਫੂਟਾ। ਜਦੋਂ ਅੰਦਰੋਂ ਇਹ ਅਨੁਭਵੀ ਗਿਆਨ ਆਉਂਦਾ ਹੈ ਮੋਹ ਬਲੇਂਡਾ ਟੂਟਾ ਦੇਖੋ ਭਾਈ ਗਿਆਨ ਕੀ ਆ ਜਾਂ ਦੀ ਉਹ ਛੰਨ 'ਚ ਜਿਹੜਾ ਤੌੜੀ ਪਈ ਸੀ ਜਿਹੜੀ 'ਚ ਇੰਨੀ ਬਦਬੋ ਆ ਰਹੀ ਸੀ ਇਹ ਸਾਡਾ ਮਨ ਅੰਦਰ ਐਸਾ ਹਾਲ 'ਚ ਹੋ ਗਿਆ ਉਹ ਵੀ ਟੁੱਟ ਗਿਆ ਭਾਂਡਾ ਵੀ ਫੁੱਟ ਗਿਆ ਉਹ ਦੁਰਮਤ ਭਾਂਡਾ ਫੂਟਾ ਉਹ ਅਸੀਂ ਪਿੱਛੇ ਲੈ ਚੁੱਕੇ ਹੈ ਉਹ ਕੀ ਹੋਇਆ ਔਰ ਹੁਣ ਤੇ ਮੇਰੇ ਅੰਦਰੋਂ ਖੁਸ਼ਬੂਆਂ ਆਉਣ ਲੱਗ ਪਈਆਂ ਐਸੀਆਂ ਖੁਸ਼ਬੂਆਂ ਮੈਂ ਮਹਿਬ ਹੋ ਗਿਆ ਹੁਣ ਅੰਦਰ ਕੀ ਹੋਇਆ
ਅੰਦਰ
ਪਿਛਲੀ ਪੰਜਾਬੀ 'ਚ ਖੁਸ਼ਬੂ ਨੂੰ ਮੁਸ਼ਕ ਕਿਹਾ ਜਾਂਦਾ ਸੀ ਅੱਜ ਕੱਲ੍ਹ ਬਦਲ ਗਿਆ ਅੱਜ ਕੱਲ੍ਹ ਕਹੀਦਾ ਯਾਰ ਤੂੰ ਜਰਾ ਪਰੇ ਹੋ ਕੇ ਬਹਿ ਤੇਰੇ ਵੱਲ ਮੁਸ਼ਕ ਆਉਂਦੀ ਹੈ ਤੇਰਾ ਪਸੀਨਾ ਮੁਸ਼ਕ ਦਾ ਤੋ ਉਹ ਪਹਿਲਾ ਮੁਸ਼ਕ ਚੰਗਿਆ ਮੈਨੇ ਅਸੀਂ ਸੀ ਲੇਕਿਨ ਇਹ ਅਸੀਂ ਉਸ ਵੇਲੇ ਦਾ ਗੀਤ ਪੜ੍ਹ ਰਹੇ ਹਾਂ ਬਾਬੇ ਨਾਨਕ ਦਾ ਜਿਸ ਵੇਲੇ ਕਿ ਮੁਸ਼ਕ ਅੱਛੇ ਲਫ਼ਜ਼ਾਂ 'ਚ ਸੀ ਖੁਸ਼ਬੂਆਂ ਦੇ ਚਕੋਲੇ ਜਿੱਦਾਂ ਪੀਂ 'ਚ ਬੈਠ ਕੇ ਚਲਾ ਰਹੇ ਚਾਹੀਦੇ ਇੰਨੀਆਂ ਅੰਦਰੋਂ ਖੁਸ਼ਬੂਆਂ ਆ ਰਹੀਆਂ ਕੀਮਤੀ ਪਾ ਸਕਦਾ
ਕੀਮਤ
ਆਹ ਸਲੋਕ ਖਤਮ ਹੋਇਆ ਬਾਬੇ ਨਾਨਕ ਦਾ ਸਲੋਕ ਸਾਰੀਆਂ ਲਾਈਨਾਂ 'ਚ ਕੈਸੇ ਪਾਵਰ ਥਾ ਔਰ ਉਹੀ ਸਲੋਕ ਇੱਥੇ ਲਿਖਿਆ ਵੀ ਮੇਰਾ ਵੀ ਮਨ ਸੀ ਪਰ ਕਿਦੋਂ ਮੁੱਕਿਆ ਜਾਣੂ
ਕ੍ਰਿਸ਼ਨਾ
ਤੀਜੇ ਦਾ ਸਲੋਕ ਆਇਆ ਫਿਰ ਪੌੜੀ ਆਊਗੀ ਜੋ ਅਸੀਂ ਗਾ ਚੁੱਕੇ ਹਾਂ ਉਸ ਦਾ ਗਿਆਨ ਲਈਏ ਹੁਣ ਮਨ ਨੂੰ ਕੀ ਮਾਨ ਗਏ
ਮਾਰੂ ਮਾਰ
ਉਹ ਕਿਉਂ ਨਹੀਂ ਮਾਰ ਸਕੇ ਮਨ ਨੂੰ ਕਿਉਂਕਿ ਉਹਨਾਂ ਕੋਲ ਗਿਆਨ ਹੀ ਨਹੀਂ ਸੀ ਇਸ ਬਾਣੀ ਦਾ ਜਿਹਨਾਂ ਨੇ ਮਨ ਮਾਰਿਆ ਉਹਨਾਂ ਦਾ ਗਿਆਨ ਨਹੀਂ ਆਪਣੇ ਜ਼ੋਰ ਦੇ ਨਾਲ ਤਪੱਸਿਆ ਨਾਲ ਹੱਥ ਪ੍ਰਾਪਤੀਆਂ ਨਾਲ ਵੀ ਜੰਗਾਂ ਚੱਲ ਜਾਓ ਅਸੀਂ ਇਹਨੂੰ ਮਨ ਨੂੰ ਮਾਰ ਕੇ ਛੱਡਣਾ ਸਗਾਂ ਹੋਰ ਭੁੱਟਣ ਗਿਆ ਮਨ ਆ ਜਿੰਨੇ ਵੀ ਬਾਹਰ ਜਾ ਕੇ ਤਪਾ ਸਾਰਾ ਕਰਦੇ ਕਰਮ ਕਾਂਡ ਕਰਦੇ ਸਾਰਾ ਮਨ ਨਹੀਂ ਬਸ ਆਉਂਦਾ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਜਣਾਂ ਸੇ ਉਹ ਸੰਗ ਨਾ ਛੁੱਟ ਗਿਓ ਬਲਕਿ ਆਦਿਕ ਅਹੰਗ ਬੰਦੇ ਬਾਅਦ ਹੋਰ ਮੈਲ ਲੱਗੀ ਹੋਰ ਇਹ ਭੂਤ ਨੇ ਵਿਚਾਰੇ ਉਹ ਸੰਗਤ ਜ਼ਿਆਦਾ ਇਹੋ ਜਿਹੇ ਕੁਕਰਮ ਪੰਜਾਂ ਨੂੰ ਵੱਸ ਨਹੀਂ ਕਰ ਸਕੇ ਬੜੇ ਬੜੇ ਦੇਵਤੇ ਤੇ ਬਣ ਗਏ ਇੰਦਰ ਵਰਗੇ ਪਰ ਕਾਮ ਨੂੰ ਵੱਸ ਨਹੀਂ ਕਰ ਸਕੇ ਇਸ ਕਰਕੇ ਇਹ ਜਿਹੜੇ ਮਾਰੂ ਮਾਰਨ ਯੋਗ ਹੈ ਮਾਰੇ ਕਹਿੰਦਾ ਇਹ ਗਵਾਰ ਹੈ ਇਹਨਾਂ ਕੋਲ ਨੌਲੇਜ ਹੈ ਨਹੀਂ ਗਵਾਰ ਬੰਦਾ ਹੁੰਦਾ ਜਿਸ ਕੋਲ ਗਿਆਨ ਕੋਈ ਨਾ ਹੋਏ ਇਸ ਕਰਕੇ
ਮਾਰੂ ਮਾਰ
ਨਾਨਕ ਜੇ ਇਹੋ ਮਾਰੀਏ ਅੱਗੇ ਵਿਚਾਰ ਆਏਗੇ ਸ਼ਬਦ ਦੀ ਹੁਣ ਸ਼ਬਦ ਬਾਹਰ ਤੇ ਹੈ ਹੀ ਨਹੀਂ ਕਿਤੇ ਇਹ ਸ਼ਬਦ ਦੁਨੀਆਂ ਕਿਸੇ ਯੁੱਗ ਚ ਸ਼ਬਦ ਨਹੀਂ ਆਇਆ ਕੋਈ ਸਤਯੁਗ ਤ੍ਰੇਤਾ ਦੁਆਪਰ ਯੁੱਗ ਨਹੀਂ ਕਿਸੇ ਨੂੰ ਆਇਆ ਇਹ ਸ਼ਬਦ ਆਏ ਪੰਜਾਬ ਦੀ ਧਰਤੀ ਤੇ ਗੁਰਮੁਖੀ ਲਿਪੀ ਚ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸ਼ਬਦ ਕਹਿੰਦੇ ਉਹਨਾਂ ਦੀ ਵਿਚਾਰ ਤੇ ਕਰਦਾ ਨਹੀਂ ਤੂੰ ਉਹਨਾਂ ਦਾ ਪਾਠ ਹੀ ਕਰੀ ਜਾਂਦਾ ਇਸ ਕਰਕੇ ਮਨ ਨਹੀਂ ਤੇਰਾ ਮਰਨਾ ਇਸ ਕਰਕੇ ਵਿਚਾਰ ਬੜੀ ਵੱਡੀ ਚੀਜ਼ ਹੈ ਗੁਰ ਸ਼ਬਦ ਹੀ ਵਿਚਾਰੇ ਗੁਰ ਸ਼ਬਦ ਜਿਹੜਾ ਗਿਆਨ ਦੇਣ ਵਾਲਾ ਉਹਦੇ ਨਾਲ ਵਿਚਾਰੇ ਤੇ ਉਹ ਸਾਰਾ ਗਿਆਨ ਇਹ ਦਊਗਾ ਵੀ ਜਿਹੜੇ ਸ਼ਬਦ ਜਪਣ ਵਾਲਾ ਉਹਦੀ ਕਮਾਈ ਕਰ ਹੁਣ
ਮਾਰੂ ਮਾਰ
ਕਾਬੂ ਕਰਨ ਸਾਰੇ ਆਲੋਚਨਾ ਕਰਦੇ ਆ ਪਰ ਮਾਰ ਕਹਿੰਦੇ ਜੇ
ਲੋਚੇ ਸਭ ਤੋਏ
ਨਾ ਮਰੇਗਾ ਤਤ ਵਸਤੂ ਵਾਰੀ ਸਲੋਕ ਦੇ ਕਿਸੇ ਨਾ ਬਾਹਰੋਂ ਤੈਨੂੰ ਸਮਝਾਉਣਾ ਇਹ ਮਨ ਨਾ ਹੀ ਮਨ ਨੂੰ ਮਾਰਨਾ ਇਹਦਾ ਮਤਲਬ ਹੈ ਕੋਲਡ ਵਾਰ ਸ਼ੁਰੂ ਕਰਦੇ ਆਪਣੇ ਮਨ ਦੇ ਨਾਲ ਹਰ ਵੇਲੇ ਵਿਚਾਰ ਵੀ ਮਨ ਦੀ ਕੀ ਹਾਲਤ ਹੈ ਅੱਜ ਮੈਂ ਕਿੰਨਾ ਕੁ ਮਨ ਦੇ ਆਖੇ ਲੱਗਾ ਤੇ ਕਿੰਨਾ ਕੁ ਮੈਂ ਸ਼ਬਦ ਦੇ ਆਖੇ ਲੱਗਾ ਇਸ ਕਰਕੇ
ਨਾਨਕ ਮਨ ਹੀ ਕੋ ਮਨ ਮਾਰ ਸੀ ਮਨ ਹੀ ਕੋ ਮਨ ਮਾਰ ਸੀ
ਮਨ ਤੇਰੀਆਂ ਆਪਣੀਆਂ ਵਿਚਾਰਾਂ ਆਪਣੀ ਲੜਾਈ ਦੇਖ ਯੁੱਧ ਸ਼ੁਰੂ ਕਰ ਦੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਧੰਨ ਜੀਓ ਤੇ ਕੋ ਜੱਗ ਮੇ ਮੁਖ ਤੇ ਹਰ ਚਿੱਤ ਮੇ ਯੁੱਧ ਵਿਚਾਰ ਹੈ ਮੂੰਹ ਦੇ ਨਾਲ ਬਾਹਰਲਾ ਯੁੱਧ ਬੰਦ ਕਰੇ, ਹੁਣ ਲੜਾਈ ਦਾ ਜ਼ਮਾਨਾ ਨਹੀਂ ਹੈ। ਸਿੱਖ ਆਪਣੇ ਖਾਸ ਜਿਹੜੇ ਹੈ ਉਹ ਗੁਰੂ ਕਹਿੰਦੇ ਉਸ ਵੇਲੇ ਵੀ ਦਸਮ ਪਾਤਸ਼ਾਹ ਸਮਝਾਉਂਦੇ ਹਨ ਵੀ ਅੰਦਰ ਦੀ ਲੜਾਈ ਬਹੁਤ ਮੁਸ਼ਕਲ ਹੈ। ਧੰਨ ਜੀ ਉੱਥੇ ਕੋਈ ਜੱਗ ਮੈਂ ਜਿਹੜਾ ਮੂੰਹ ਨਾ ਤੇ ਨਾਮ ਜਪਦਾ ਤੇ ਅੰਦਰ ਹਰ ਵੇਲੇ ਮਨ ਦੇ ਨਾਲ ਲੜਾਈ ਸ਼ੁਰੂ ਹੈ, ਚਿੱਤ ਮੈਂ ਯੁੱਧ ਵਿਚਾਰ ਹੈ। ਇਸ ਕਰਕੇ ਜਿਹੜਾ ਇਹਨਾਂ ਪੰਜਾਂ ਨਾਲ ਲੜਨਾ ਹੈ ਇਹ ਹੈ, ਕਦੀ ਮਨ ਨਾ ਜਿੱਤ ਜਾਣਾ, ਕਦੀ ਹਰ ਵੇਲੇ ਆਪਣਾ ਅਨੈਲਿਸਿਸ ਇਸ ਮਨ ਦਾ ਕਰ ਵੀ ਤੂੰ ਇਹਨੂੰ ਮਾਨਣਾ ਹੀ, ਆਪਣੀਆਂ ਵਿਚਾਰਾਂ ਨਾਲ ਹੀ ਮਾਰਨਾ ਤੂੰ ਇਹਨੂੰ। ਜਿਹੜੇ ਤੈਨੂੰ ਦੂਸਰੇ ਵਿਚਾਰ ਆਉਂਦੇ ਆ ਬਾਣੀ ਦੇ ਸ਼ਬਦ ਲੈ, ਉਹ ਹੈ ਗੁਰਮੁਖੇ ਕਰੇ। ਬਾਬਾ ਨਾਨਕ ਬੜੀਆਂ ਉੱਚ ਹੱਦੀ ਵਹਿਣ ਦੋ ਲਾਈਨਾਂ ਕੀਮਤੀ ਹਰ ਇੱਕ ਵਿਆਸੀ ਅਸੀਂ ਹੈ। ਸਾਨੂੰ ਦੁੱਖ ਕਿਉਂ ਲੱਗਦੇ? ਮਨਮੁਖੇ ਕਰੇ ਤੇ ਤਾਂ ਦੁੱਖ ਲੱਗੇ, ਗੁਰਮੁਖੇ ਮਿਲੇ ਵਡਿਆਈ ਹੈ। ਇਸ ਗੁਰੂ ਦੇ ਅੱਖੇ ਲੈ ਕੇ ਸ਼ਬਦ ਆ ਕੇ ਕਰੇ ਤੈਨੂੰ ਵਡਿਆਈ ਮਿਲੇਗੀ, ਪਰ ਮਨਮੁਖੇ ਕਰੇ ਤੇ ਤਾਂ ਜ਼ਿਆਦਾ ਤੂੰ ਮਨ ਦੇ ਅੱਖੇ ਲੱਗਦਾ ਹੈ। ਇਹਦੇ ਨਾਲ ਇਹਨੂੰ ਸਾਂਭ, ਔਰ ਮਨ ਹੀ ਕੋ ਮਨ ਮਾਰ ਸੀ, ਇਸ ਕਰਕੇ ਮਨ ਹੀ ਕੋ ਮਨ ਮਾਰ ਨਾਨਕ ਮਨ ਹੀ ਆਹ ਕਦੋਂ ਜਦੋਂ ਸਤਿਗੁਰੂ ਤਾਕਤ ਅੰਦਰ ਭੇਟੇਗਾ ਆਪਣੇ, ਭੇਟਣਾ ਹੈ ਮੁਲਾਕਾਤ ਕਰਨੀ, ਅੰਦਰ ਤੈਨੂੰ ਮਿਲੀ ਗਈ ਚੀਜ਼ ਸਤਿਗੁਰ ਭੇਟੇਗਾ। ਔਰ ਸੋਏ ਦਾ ਲਫ਼ਜ਼ ਹੈ, ਸੋਏ ਹੈ ਉਹੀ ਰੱਬ ਦਾ ਕੋਡ ਵਰਡ, ਔਰ ਇਹਨਾਂ ਤੇ ਵਰਦਾ ਸਤਿਗੁਰ ਤੇ ਔਰ ਅਕਾਲ ਪੁਰਖ ਤੇ, ਜੇ ਸਤੇ ਗੁਰ ਭੇਟਾ ਸੋਏ। ਇਸ ਕਰਕੇ ਜਿਹੜੇ ਭੇਟਣਾ ਹੈ ਐਡੀ ਵੱਡੀ ਉਹ ਹਾਲਤ ਹੈ ਅੰਦਰਲੀ ਵੀ ਉਸ ਵੇਲੇ ਮਨ ਮਰਦਾ ਹੈ। ਨਾਨਕ ਮਨ ਹੀ ਦੇ ਪੌੜੀ ਆਈ, ਇਹ ਦੋਵੇਂ ਤਰਫਾਂ ਪਾਈ ਅਨਵਿਤ ਸੱਚੇ ਵਾਸਾ, ਇਹ ਦੋਵੇਂ ਤਰਫਾਂ ਪਾਈ ਅਨਵਿਤ ਸੱਚੇ ਵਾਸਾ, ਜੇ ਸ਼ਕਤੀ ਕਿਨੀ ਨ ਪਾਇ ਫਿਰ ਜਨਮ ਬਿਨਾਸਾ, ਜੇ ਸ਼ਕਤੀ ਕਿਨੇ ਨ ਪਾਇ ਫਿਰ ਜਨਮ ਬਿਨਾਸਾ, ਸਾਡੀਆਂ ਦੀਆਂ ਪੌੜੀਆਂ ਚੱਕ ਰਿਹਾ ਸੀ, ਔਰ ਇਹ ਜਿਸ ਧੁਨ 'ਚ ਅਸੀਂ ਗਾਉਣਾ ਹੈ ਉਹਦਾ ਹੀ ਉੱਤੇ ਇੰਸਟਰਕਸ਼ਨ ਵੀ ਦਿੱਤੀ ਹੈ। ਦੇਖੋ ਜਿੱਦਾਂ ਰਾਗੀਆਂ ਨੂੰ ਰਾਗ 'ਤੇ ਕਰ ਦਿੱਤੇ ਹੈ, 22 ਵਾਰਾਂ ਗੁਰੂ ਮਹਾਰਾਜ ਦੀਆਂ, ਔਰ ਕੌਮ ਦੀ ਐਡੀ ਤਰਸਯੋਗ ਹਾਲਤ ਹੈ, ਢਾਡੀ ਵਿਚਾਰੇ ਭੁੱਖੇ ਮਰ ਰਿਹਾ ਅਤੇ ਰਾਗੀ ਗੋਲੀ ਖੜ੍ਹ ਰਹੇ ਉਡਾ ਰਹੇ, ਕਿਉਂਕਿ ਬਾਹਰ ਕੱਢੀ ਨਹੀਂ ਚੀਜ਼ ਕਿਸੇ ਨਾਲ 22 ਵਾਰਾਂ, ਔਰ ਉਹਦੀ ਰੀਸ ਕਰਕੇ ਭਾਈ ਗੁਰਦਾਸ ਦੀਆਂ ਵਾਰਾਂ ਮਸ਼ਹੂਰ ਹੋ ਗਈਆਂ। ਬਾਬਾ ਨਾਨਕ ਬਥੇਰੀ ਬਾਣੀ ਕਹਿੰਦੀ ਹੈ ਵੀ ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੇ ਚੜ ਪੜੀਏ, ਪਰ ਉਹਨਾਂ ਦੀ ਵਾਰਾਂ ਵਿੱਚ ਵੀ ਅਸੀਂ ਸਬਕ ਲੈਣਾ, ਜਿੰਨਾ ਕੁ ਉਹਨੂੰ ਭਾਈ ਸਾਹਿਬ ਨੂੰ ਪਤਾ ਹੈ ਵਾਰਾਂ 'ਚ ਇਹਨਾਂ ਨੇ ਸਣੀਆਂ ਚੀਜ਼ਾਂ, ਅਸੀਂ ਉਹਨਾਂ ਦੇ ਗੁਣਾਂ ਦੀ ਗ੍ਰਹਿਣ ਕਰਨੀ ਹੈ, ਪਰ ਉਹ ਲੈਵਲ ਨਹੀਂ ਆ ਬਾਣੀ ਦਾ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਉਹ ਵਾਰਾਂ। ਜ਼ਿਆਦਾ ਟਾਈਮ ਅਸੀਂ ਆਪਣੀਆਂ ਵਾਰਾਂ ਨੂੰ ਦੇਣਾ, ਤੋ ਪੰਨਾ ਹੈ 1247 ਉੱਥੇ ਪੰਨਾ ਕਹਾਂਗੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਾ ਕਹਿੰਦੇ ਸਾਨੂੰ ਇੰਨਾ ਟਾਈਮ ਲੱਗਦਾ ਹੈ ਪੋਥੀਆਂ ਹੱਥਾਂ 'ਚ ਹੁੰਦੀਆਂ ਸੀ ਸਾਰਿਆਂ 'ਚ ਔਰ ਇਹੋ ਹੀ ਹੈਰਾਨਗੀ ਦੀ ਗੱਲ ਹੈ ਐਡੀ ਵੱਡੀ ਚੀਜ਼ ਸਿੱਖ ਕੌਮ ਨਾਲ ਬਣਾਈਆਂ ਜੋ ਗੁਰੂ ਗ੍ਰੰਥ ਸਾਹਿਬ ਦਾ ਸਫ਼ਾ ਹੋਊਗਾ ਉਹ ਪੋਥੀ ਦਾ ਪੰਨਾ ਹੁੰਦਾ ਇਸ ਕਰਕੇ ਪੋਥੀ ਪੰਨਾ ਸਾਰਿਆਂ ਦੇ ਅਦਬ 'ਚ ਹਰ ਥਾਂ ਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਸੀ ਹੁੰਦੇ ਔਰ ਹਰ ਵੇਲੇ ਸਿਰਫ ਕਿਸੇ ਵੇਲੇ ਉਹਨੂੰ ਕੰਸਲਟ ਕਰ ਲੈਂਦੇ ਸੀ ਬਾਕੀ ਪੋਥੀਆਂ ਹੱਥਾਂ 'ਚ ਹੁੰਦੀਆਂ ਇਸ ਸਤਿਕਾਰ ਨਾਲ ਅਸੀਂ ਪੋਥੀ ਪੰਨਾ 1247 1247 ਅੰਗਰੇਜ਼ੀ 'ਚ ਤਾਂ ਬੋਲਦੇ ਹਾਂ ਵੀ ਇਹਨਾਂ ਦੇਸਾਂ 'ਚ ਬੱਚੇ ਛੇਤੀ ਨਾਲ ਪੋਥੀਆਂ ਖੋਲ੍ਹ ਕੇ ਬੈਠ ਜਾਂਦੇ 1247 ਉਹਨਾਂ ਨੂੰ ਪਤਾ ਨਹੀਂ ਹੁੰਦਾ ਤੋ ਇਸ ਕਰਕੇ ਪੰਨਾ 1247 ਪੇਜ ਪੋਥੀ 1247 ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹੱਸਣੇ ਕੀ ਧੁਨੇ ਇਹ ਮਹਿਮੇ ਹੱਸਣਾ ਬੜੇ ਭਾਰੇ ਬਹਾਦਰ ਹੋਏ ਔਰ ਉਹ ਜਿਹੜੇ ਐਡੇ ਵੱਡੇ ਲੜਾਕੇ ਸੀ ਸਾਡੀ ਪੰਜਾਬ ਦੀ ਧਰਤੀ ਇੱਕ ਯੋਧਿਆਂ ਦੀ ਧਰਤੀ ਸੀ ਉਸੇ ਢਾਡੀ ਪੈਦਾ ਕੀਤੇ ਔਰ ਗੁਰੂ ਹਰਗੋਬਿੰਦ ਸਾਹਿਬ ਨਾਲ ਵਾਰਾਂ ਤੋਂ ਹੀ ਜਿੱਤਦੇ ਹੁੰਦੇ ਸੀ ਉਹਨਾਂ ਦੇ ਯੋਧੇ ਔਰ ਅਕਾਲ ਤਖ਼ਤ ਉਹਨਾਂ ਨੇ ਵਾਰਾਂ ਬਣਾਈਆਂ ਔਰ ਸਾਰਾ ਢਾਡੀ ਸੀ ਮੋਹਰੇ ਔਰ ਉਹਨੇ ਰਾਏ ਮਹਿਮੇ ਹੱਸਣੇ ਬੜੇ ਪਹਾੜੇ ਬਹਾਦਰ ਉਹਨਾਂ ਦੀ ਵਾਰ ਸੀ ਔਰ ਉਹ ਧੁਨ ਹੁੰਦੀ ਹੈ ਜਿਹੜੀ ਸਰੰਗੀ ਚੱਕਦੀ ਹੈ ਉਸ ਵੇਲੇ ਉਹ ਧੁਨ ਜਦੋਂ ਵੱਜਦੀ ਨਾਲ ਢਾਡਾਂ ਖੜਕਦੀਆਂ ਹੋਰ ਹੀ ਰੰਗ ਬਣ ਜਾਂਦਾ ਤੇ ਮਹਾਰਾਜ ਰਾਓ ਤੇ ਸਾਨੂੰ ਬ੍ਰਹਮ ਗਿਆਨ ਦਿੱਤਾ ਵੀ ਸਿੱਖੋ ਆ ਗਾਓ ਤੇ ਇਸ ਕਰਕੇ ਅਸੀਂ ਪਹਿਲਾਂ ਇਹਦੀ ਪੌੜੀ ਚੱਕਦੇ ਹਾਂ ਸਰੰਗੀ ਦੇ ਪਿੱਛੇ ਖੁੰਮਣ ਬੰਨ੍ਹੇ ਹੁੰਦੇ ਸੀ ਢਾਡੀ ਖੜਦੇ ਸੀ ਮਨਾਲ ਘੁੰਗਰੂ ਬੰਨ੍ਹੇ ਹੁੰਦੀ ਸਰੰਗੀ ਵਾਲਾ ਝੁੰਮਦਾ ਢੱਡਾਂ ਵੱਜਦੀਆਂ ਔਰ ਪਹਿਲਾਂ ਲਹਿਰਾਂ ਛੱਡਦੇ ਸੀ ਸਿਆਰੀ ਬੁਲਾਉਣੀਆਂ ਸਾਡੀਆਂ ਸਿਆਰੀਆਂ ਗੁੰਗੀਆਂ ਨਹੀਂ ਮਹਾਰਾਜ ਨੇ ਫਾਲਤੂ ਨਹੀਂ ਲਾਈਆਂ ਰਵ ਨਹੀਂ ਕਹਿਣਾ ਰਵੇ ਕਹਿਣਾ ਹੈ ਰੰਗ ਨਹੀਂ ਕਹਿਣਾ ਰੰਗੇ ਲਿਖਿਆ ਹੈ
ਹਰ ਸੇ ਤੀ ਰੰਗ ਰਵੇ ਰਹੇ ਆਈ ਹਰ ਸੇ ਤੀ ਰੰਗ ਰਵੇ ਰਹੇ ਸਭ ਸਾਸ ਗਿਰਾਸਾ
ਉਹਦੇ ਸਰੰਗੀ ਵੱਜਦੀ ਸੀ ਫੰਮਣ ਚੂਲਦੇ ਸੀ ਢਾਡੀ ਔਰ ਗਾਉਂਦੇ ਸੀ ਇਕੱਠੇ ਹੋ ਕੇ ਔਰ ਇਹ ਆ ਹੱਸਣੇ ਮਹਿਮੇ ਦੀ ਧੁਨੀ
ਹਰ ਸੇਤੀ ਰੰਗ ਰਵੇ ਰਹੇ
ਭਾਈ ਹਰ
ਸੇਤੀ ਰੰਗ ਰਵੇ ਰਹੇ ਸਭ ਸਾਸ ਗਿਰਾਸਾ ਹਰ ਸੇਤੀ ਰੰਗ ਰਵੇ ਰਹੇ ਸਭ ਸਾਸ ਗਿਰਾਸਾ ਹਰ ਕਾ ਰੰਗ ਕਦ ਨਾ ਉਤਰੇ ਗੁਰਮੁਖੇ ਪਰਗਾਸਾ ਹਰ ਕਾ ਰੰਗ ਕਦ ਨਾ ਉਤਰੇ ਗੁਰਮੁਖ ਪਰਗਾਸਾ
ਨਾ ਉਤਰੇ ਗੁਰਮੁਖ ਪਰਗਾਸਾ ਇੱਥੇ ਰੰਗ ਲਿਖਣਾ ਅੱਗੇ ਨੂੰ ਓਂ ਕਰਦੇ ਗਏ, ਓਹਨੂੰ ਰੰਗ ਪੜਨਾ ਹੈ, ਔਰ ਜਿੱਥੇ ਰੰਗੇ ਹੈ ਉਹ ਪੜਨਾ ਹੈ ਹਰ ਸੇਰ
ਰੰਗੇ ਰਵੇ ਰਹੇ ਸਭ ਸਾਥ ਗਿਆਸਾ ਹਰ ਸੇਤੀ ਰੰਗ ਰਵੇ ਰਹੇ ਸਭ ਸਾਥ ਗਿਆਸਾ
ਔਰ ਆਏ ਮਹਿਮੇ ਹਸਨੇ ਉਹਨਾਂ ਦੇ ਨਾਂ ਲਿਖ ਦਿੱਤੇ ਧੁਨੀ ਲਿਖ ਦਿੱਤੀ ਉਹਨੇ ਬੜੇ ਬੜੇ ਬਹਾਦਰਾਂ ਯੋਧਿਆਂ ਦੀਆਂ ਵਾਰਾਂ ਰਚ ਕੇ ਔਰ ਮਹਾਰਾਜ ਨੇ ਕਿਹਾ ਆ ਲਓ ਬਾਣੀ ਗਾਓ ਇਹਦੇ ਉੱਤੇ
ਹਰ ਸੇਤੀ ਰੰਗ ਰਵੇ ਰਹੇ ਸਭ ਸਾਸ ਗਿਰਾਸਾ 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 ਰੰਗ ਕਦੇ ਨਾ ਉਤਰੇ ਹਰ ਕਾ ਰੰਗ ਕਦੇ ਨਾ ਉਤਰੇ ਕਦੇ ਨਾ ਉਤਰੇ ਕਦੇ ਨਾ ਉਤਰੇ ਗੁਰਮੁਖ ਪਰਗਾਸਾ ਹਰ ਕਾ ਰੰਗ ਕਦੇ ਨਾ ਉਤਰੇ ਗੁਰਮੁਖ ਪਰਗਾਸਾ
ਓਏ ਕਿਰਪਾ ਕਰਕੇ ਮੇਲਿਆ ਨਾਨਕ ਹਾਰ
ਪਾਸਾ ਕਰਕੇ ਮੇਲਿਆ ਨਾਨਕ ਹਰ ਪਾਸਾ ਨਾਨਕ ਹਰ ਪਾਸਾ ਨਾਨਕ ਹਰ ਪਾਸਾ
ਉਹ ਪੌੜੀ ਲਈਏ ਸ਼ੁਰੂ ਤੋਂ ਪੌੜੀ ਨਾਮ ਸਲਾਹ ਨੇ ਭਾਉ ਕਰੇ
ਨਾਮ ਸਲਾਹ ਨੇ ਭਾਉ ਕਰੇ
ਨਾਮ ਸਲਾਹ ਨੇ
ਭਾਉ ਕਰੇ ਨਿਜ ਮਹਿਲੀ ਪਾਸਾ
ਚੱਟੀ ਨਾ ਪਰੇ ਪਿਆਰ ਨਾ ਨਾਉ ਭਾਉ ਨਾ ਪਿਆਰ ਦੇ ਨਾਲ ਜਪੇ ਨਾਉ
ਸਲਾਹੇ ਭਾਉ ਕਰੇ ਨਿਜ ਮਹਿਲੀ ਵਾਸਾ
ਮਹਿਲੀ ਵਾਸਾ ਨਿਜ ਕੀ ਹੋਦਾ ਨਿਜ ਹੈ ਬੌਡੀ ਦੇ ਅੰਦਰ ਨਿਜ ਘਰ ਨਿਜ ਮਹਿਲ ਨਿਜ ਪਾਉਣਾ ਨਿਜ ਹੈ ਤੇਰੀ ਬੌਡੀ ਦੇ ਅੰਦਰ ਜੋ ਕੁਛ ਮਿਲਣਾ ਬਾਹਰ ਨਹੀਂ ਮਿਲਣੀ ਇਹ ਚੀਜ਼ ਨਿਜ ਜਿੱਥੇ ਆ ਜਾਏ ਉਹ ਤੇਰੀ ਸਰੀਰ ਦੇ ਅੰਦਰ ਨਿਜ ਆਪਣੇ ਤੇਰੇ ਕੋਲ ਹੋਣਾ
ਉਹ
ਮਹਿਲ ਤੇਰੇ ਅੰਦਰ ਹੈ ਬਾਹਰ ਗੁਰਦੁਆਰੇ ਅੜੇ ਅੜੇ ਸਾਰੇ ਬਣਾਉਣੇ ਮੁਬਾਰਕ ਨੇ ਸੰਗਤ ਦੇ ਬਹਿਣ ਲਈ ਆਲੀਸ਼ਾਨ ਚੀਜ਼ਾਂ ਚਾਹੀਦੀਆਂ ਹੈ ਪਰ ਮਹਿਲ ਜਿੱਥੇ ਤੂੰ ਪਹੁੰਚਣਾ ਉਹ ਤੇਰੇ ਅੰਦਰ ਹੀ ਹੈ
ਨਾ ਸਲਾਹਣੇ ਭਾਉ ਕਰੇ ਨਿਜ ਮਹਿਲੀ ਵਾਸਾ
ਢਾਡੀ ਵਿਚਾਰੇ ਹਮੇਸ਼ਾ ਹੀ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਦੀਆਂ ਸਿਫਤਾਂ ਗਾਉਂਦੇ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਸਿਫਤਾਂ ਗਾਉਣੀਆਂ ਔਰ ਉਹਨਾਂ ਨਾਲ ਪੈਸੇ ਦੇਣੇ ਰੱਜ ਕੇ ਢਾਡੀ ਸਾਰੀ ਉਹਨਾਂ ਦੀਆਂ ਸਿਫਤਾਂ ਹਮਾਮ ਔਰ ਐਡੇ ਐਡੇ ਵੱਡੀ ਯੋਧਿਆਂ ਦੀਆਂ ਵਾਰਾਂ ਸੁਣਾ ਕੇ ਉਹਨਾਂ ਨੂੰ ਰਾਜਿਆਂ ਸਾਰੀਆਂ ਨੂੰ ਪਬਲਿਕ ਨੂੰ ਖੁਸ਼ ਕਰਨਾ ਮਾਰ ਕਹਿੰਦਾ ਤੇਰੇ ਅੰਦਰ ਹੀ ਨਿਜ ਮਹਿਲ ਹੈ ਔਰ ਤੂੰ ਨਾ ਮੈਨੂੰ ਫੜ
ਨਾ ਸਲਾਹ ਨੇ ਭਾਉ ਕਰੇ ਨਿਜ ਮਹਿਲੀ ਆਸਾ
ਖਸਮ ਵੀ ਅੰਦਰ ਹੈ ਅਸੀਂ ਉਹਦੀ ਸਿਫਤ ਕਰਨੀ ਹੈ ਅੰਦਰ ਮੁਖੀ ਹੋ ਕੇ
ਨਾ ਸਲਾਹ ਨੇ ਭਾਉ ਕਰੇ ਨਿਜ ਮਹਿਲੀ ਵਾਸਾ ਨਾ ਸਲਾਹ ਨੇ ਭਾਉ ਕਰੇ ਨਿਜ ਮਹਿਲੀ ਵਾਸਾ
ਕੋਈ ਬਹੁੜੇ ਜੋਨੀ ਨਾ ਆਵਨੀ
ਫਿਰ ਹੋਏ ਨਾ ਬਿਨਾਸਾ
ਇਹ ਹੁਣ ਪੌੜੀ ਪੜੋ ਉਹਦੇ ਵਿੱਚ ਰਾਗੀ ਜਿਹਨਾਂ ਮਰਜ਼ੀ ਜ਼ੋਰ ਲਾ ਲੈਣ ਸਾਰੀ ਚੀਜ਼ ਉਹ ਆਸਾ ਦੀ ਵਾਰ ਨਹੀਂ ਗਾ ਸਕਦੇ ਆਪਣੀ ਮਰਜ਼ੀ ਨਾਲ ਗਾਉਂਦੇ ਆ ਆਸਾ ਦੀ ਵਾਰ ਢਾਡੀਆਂ ਦੀਆਂ ਢਾਡੀ ਗਾਉਣਗੇ ਢਾਡੀਆਂ ਦੀਆਂ ਵਾਰਾਂ ਤੇ ਲਿਖੀ ਹੈ ਤਦੇ ਉਹ ਚੀਜ਼ ਅਜਾਗੇ ਨਹੀਂ ਹੋ ਰਹੀ ਔਰ ਐਸਾ ਗਲਤ ਰੇਲ ਤੇ ਚੜਿਆ ਸਾਰਾ ਪੰਥ ਸਭ ਰਾਗੀ ਢਾਡੀ ਵਿਚਾਰੇ ਭੁੱਖੇ ਮਰ ਰਹੇ ਨੇ ਸਾਡੀਆਂ ਨੂੰ ਕਹਾਂ ਲਿਆ ਉਹ ਬਾਰਾਂ ਪੜਨਗੇ ਉਹ ਬਹੁੜ ਜੋਨੇ ਨਾ ਆਪਣੀ ਫਿਰ ਹੋਏ ਨਾ ਬਿਨਾਸਾ ਤੇ ਆ ਗਿਆ ਹਰ ਸੇ
ਰੰਗ ਰਾਵੇ ਰਹੇ ਸਭ ਸਾਥ ਗਿਆ ਸਾ ਹਰ ਸੇ ਰੰਗ ਰਾਵੇ ਰਹੇ ਸਭ ਸਾਥ ਗਿਆ ਸਾ
ਪੌੜੀ ਤੋਂ ਬਾਅਦ ਜਿਹੜੀ ਅਖੀਰ ਤੇ ਮਿਲਣ ਦੀ ਅਵਸਥਾ ਪੌੜੀ ਦੀ ਅਖੀਰਲਾ ਰਹਾਓ ਆਇਆ ਅਖੀਰ ਤੇ ਨਾਨਕ ਛਾਪ ਹੈ ਉੱਥੇ ਗੂਠਾ ਰੱਖ ਲਓ ਹਰ ਪਾਸਾ ਕਰਕੇ ਕਿਰਪਾ ਰੱਬ ਨਾ ਨਾਨਕ ਨਾ ਨਹੀਂ ਮੇਲ ਦਿੱਤਾ ਨਾਨਕ ਛਾਪ ਹੈ ਨਾਨਕ ਛਾਪ ਦੀ ਬਾਣੀ ਹੈ ਔਰ ਹਰ ਪਾਸਾ ਰੱਬ ਦੇ ਨਾਲ ਤੈਨੂੰ ਨਾਲ ਹੀ ਉਹਦੇ ਮੇਲ ਦਿੱਤਾ ਇਸ ਕਰਕੇ ਅਸੀਂ ਹੁਣ ਸਲੋਕ ਚੱਕਦੇ ਹਾਂ ਇਹਦਾ ਸਲੋਕ ਮਹੱਲਾ ਤੀਜਾ ਔਰ ਅਸੀਂ ਗਜ਼ਲ ਦੀ ਤਰਜ਼ ਤੇ ਸਲੋਕ ਚੱਕਾਂਗੇ ਪੌੜੀ ਜਿਹੜੀ ਹੁੰਦੀ ਸੀ ਢਾਡੀ ਗਾਉਂਦੇ ਸੀ ਔਰ ਸਲੋਕ ਆਪਣੀ ਮਰਜ਼ੀ ਨਾਲ ਉੱਚੀ ਗਾਉਂਦੇ ਸੀ ਜਾਂ ਕਿਸੇ ਹੋਰ ਲੈ ਚ ਔਰ ਲਿਆ ਕੇ ਫਿਰ ਜਦੋਂ ਲਹਿਰਾ ਵਜਾ ਕੇ ਤੇ ਫਿਰ ਢੱਡ ਸਰੰਗੀ ਤੇ ਪੌੜੀ ਸੁੱਟਦੇ ਸੀ ਜਾਨ ਪਾ ਦਿੰਦੇ ਸੀ ਜਾਨ ਇਸ ਕਰਕੇ ਮਹਾਰਾਜ ਪਹਿਲਾਂ ਅਸੀਂ ਸਲੋਕ ਚੱਕਾਂਗੇ ਸਲੋਕ ਮਹੱਲਾ ਤੀਜਾ ਪੰਨਾ ਹੈ 1247 ਇੱਥੋਂ ਸ਼ੁਰੂ ਹੁੰਦਾ ਹੈ ਦੇਖੋ ਗਿਆਨ ਗੁਰੂ ਅਮਰਦਾਸ ਸਾਹਿਬ ਜੀ ਦਾ
ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰੇ
ਰਾਰੇ ਦੀ ਸਿਹਾਰੀ ਬੁਲਾਉਣੀ ਔਰ ਉਹ ਕੋਮਲ ਸੁਰ ਚ ਚਲੀ ਜਾਏਗੀ ਜੇ ਚੈਨੀ ਮਿਠਾਸ ਹੁੰਦੀ ਕੋਮਲ ਸੁਰ ਚ ਉਹ ਲਾਉਣੀ ਪੈਣੀ ਉਹ ਨਾ ਲਾਓਗੇ ਤੇ ਗਜ਼ਲ ਪੂਰੀ ਨਹੀਂ ਹੋਣੀ
ਹੋਰੇ ਹੋਰੇ ਰੇ
ਪਿੰਡੀ ਸਾਈਂ ਪਹਿਲਾਂ ਕੱਚੀਆਂ ਕੰਧਾਂ ਹੁੰਦੀਆਂ ਸੀ ਉਹ ਸੰਭੇ ਦੇ ਨਾਲ ਜਾਂ ਵੱਡੇ ਸਾਰੇ ਲੋਹੇ ਨਾਲ ਸਾਰੀਆਂ ਆਲੇ ਦੁਆਲੇ ਇੱਟਾਂ ਵਿੱਚ ਜਾਂ ਕੱਚੀ ਦੀਵਾਰ ਹੁੰਦੀ ਸੀ ਜਾਂ ਮਾੜੀਆਂ ਇੱਟਾਂ ਵਾਲੀਆਂ ਉਹ ਲਾ ਕੇ ਪਿੱਛੋਂ ਸੰਨ ਲਾਉਂਦੇ ਸੀ ਪਿਛਲੀ ਜਿਹੜੀ ਕੰਧ ਖਾਲੀ ਹੁੰਦੀ ਸੀ ਉਹ ਸੰਨੀ 'ਚ ਫਿਰ ਉਹ ਜਿਹੜਾ ਸੁਰਾਖ ਹੁੰਦਾ ਸੀ ਉਹ 'ਚ ਚੋਰ ਵੜ ਕੇ ਅੰਦਰ ਲੁੱਟਦਾ ਸੀ ਸਾਰੀ ਉਹਨੂੰ ਸੰਨੀ ਕਹਿੰਦੇ ਆ ਸੰਨ ਲਾਉਣੀ ਉਹ ਚੋਰ ਜਿਹੜਾ ਅੰਦਰ ਵੜਦਾ ਸੀ ਆ ਕੇ ਕਈ ਜਿਹੜੇ ਮਾਲਕ ਜਾਗ ਪੈਂਦੇ ਸੀ ਉਹ ਸੰਨੀ ਦੀ ਮੋਰੀ 'ਚ ਉਹਦੀ ਧੌਣ ਫੜ ਕੇ ਅਤੇ ਉੱਥੇ ਨੱਪ ਲੈਂਦੇ ਉਹਨੂੰ ਫਿਰ ਦੇ ਕੁਟਾਪਾ ਚਾੜਦੇ ਸੀ ਐਦਾਂ ਮਹਾਰਾਜ ਕਹਿੰਦਾ ਤੇਰੇ ਨਾਲ ਹਾਲਤ ਹੋਣੀ ਹੈ ਤੂੰ ਨਾਮ ਵਿਸਰ ਗਿਆ ਔਰ ਹੋਰ ਹੀ ਕਰਮ ਕਾਂਡਾਂ 'ਚ ਤੂੰ ਪਿਆ ਯਾਦ ਰੱਖ ਜੰਮਪੁਰੇ ਵੱਧੇ ਮਾਰੀਅਨ ਜੰਮਪੁਰਾ ਵੀ ਇੱਕ ਬੜੇ ਭਾਰੀ ਟਾਊਨਸ਼ਿਪ ਹੈ ਜਮਾਂ ਦੀ ਜੰਮਪੁਰਾ ਜੰਮ ਹੈ ਜੰਮ ਦੀ ਫਾਂਸੀ ਹੈ ਸਭ ਇਹ ਜੰਮਪੁਰਾ ਇਹ ਉਹਨਾਂ ਦੀ ਟਾਊਨਸ਼ਿਪ ਹੈ ਜਿੱਦਾਂ ਸ਼ੈਲਵੀ ਟਾਊਨਸ਼ਿਪ ਯੂਟਿਊਬਾ ਟਾਊਨਸ਼ਿਪ ਸਾਰੀਆਂ ਐਡਾ ਵੱਡੀ ਇਹਨਾਂ ਦੀ ਛਾਉਣੀ ਹੈ ਔਰ ਇਹ ਜਮਦੂਤ ਦੂਤ ਭਾਈ ਸਾਹਿਬ ਜੀ ਉਹਨਾਂ ਨੂੰ ਜ਼ਾਲਮਾਂ ਨੂੰ ਮਿਲਦੀ ਹੈ ਜਿਹੜੇ ਇੱਥੇ ਇਨਸਾਨੀਅਤ ਨੇ ਜ਼ੁਲਮ ਕਰਦੇ ਸਾਰੇ ਉਹਨਾਂ ਦਾ ਉਹ ਧਰਮਰਾਜ ਦੀ ਫੌਜ ਹੈ ਉਹ ਭੇਜਦੀ ਸੀ ਉਹ ਫਿਰ ਜੰਪਰ ਬੰਦੇ ਮਾਰੀਆਂ ਜਿੱਦਾਂ ਜੰਪਰ ਉੱਥੇ ਉਹ ਕੁਟਾਪਾ ਫਿਰਦਾ ਫਿਰ ਟੈਂਪਾ ਚੜ੍ਹਦਾ ਇੰਨੇ ਟੰਬੇ ਪੈਂਦੇ ਹੈ ਵੀ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਛ ਉਹ ਕਈ ਬਾਂਦਰੀ ਜਿਹੜੀ ਹੁੰਦੀ ਆ ਉਹ ਘੱਗਰੀ ਪਾ ਕੇ ਨੱਚਣ ਸੋਹਣੀ ਗੁਜਾ ਤੇ ਰਿੱਛ ਨੂੰ ਦੇ ਡੰਡੇ ਪੈਂਦੇ ਨਾਚ ਕਰਨ ਨੂੰ ਏਦਾਂ ਜਿਹੜੇ ਟੰਬੇ ਪੈਂਦੇ ਉਸ ਵੇਲੇ ਮਾਰਾਂ ਪੈਂਦੀਆਂ ਇਹ ਸਭ ਕੁਛ ਹੈ ਪਰ ਜੰਪਰ ਬੱਧੇ ਨਾਨਕ ਇੱਥੇ ਛਾਪ ਹੈ ਉਹ ਵਿੱਚ ਉਸ ਘਰ 'ਚ ਨਹੀਂ ਪੜੀ ਜਾਏਗੀ ਨਾਨਕ ਨੂੰ ਬਾਹਰ ਅੱਗੇ ਪਿੱਛੇ ਪੜੋ ਤੇ ਅੰਗੂਠਾ ਰੱਖ ਲਓ ਜਾਂ ਇਸ ਕਰਕੇ ਜੰਪਰ ਬੱਧੇ ਮਾਰੀਆਂ ਜੋ ਸੰਨੀ ਉੱਪਰ ਚੋਰ ਲਓ ਪੜ੍ਹ ਕੇ ਦੇਖ ਲਓ ਨਾਨਕ ਬੁਲਾ ਕੇ ਦੇਖ ਲਓ ਘਰ 'ਚ ਉੱਖੜ ਜਾਓਗੇ ਅਸੀਂ ਪੜ੍ਹਨ ਲੱਗੇ ਹਾਂ ਹੁਣ ਨਾਨਕ ਨਾਲ ਜਿੰਨੀ ਨਾਨਕ ਜੰਪ ਉਹ ਨਹੀਂ ਨਾਨਕ ਨੂੰ ਛੱਡ ਦੇ ਵਾਲੀ
ਜੰਪਰ
ਨਾਨਕ ਨੂੰ ਜੰਪਰੇ ਬੰਨ ਕੇ ਮਾਰ ਰਹੇ ਨੇ ਇਸ ਕਰਕੇ ਅਸੀਂ ਅਰਥ ਆ ਨਾਨਕ ਦੇਖੋ ਜੀ ਨਾਨਕ ਤੇ ਹੈ ਨਾਨਕ ਹੀ ਰੱਬ ਹੈ ਨਾਨਕ ਲਿਖੇ ਆ ਨਾਨਕ ਸਤਿਗੁਰ ਨਾਨਕ ਜੰਪਰ ਉਹ ਨਾਨਕ ਨੂੰ ਜੰਪਰ ਬੰਦੇ ਥੋੜ੍ਹਾ ਮਾਰਨਾ ਉਹ ਛਾਪ ਹੈ ਜਿੱਦਾਂ ਪੋਇਟਰੀ ਦੇ ਵਿੱਚ ਜਿਹੜੇ ਸ਼ਾਇਰ ਲੋਕ ਹੁੰਦੇ ਆਪਣੀ ਕਵਿਤਾ ਛੋਟਾ ਨਾਂ ਤਖੱਲਤ ਲਾਉਂਦੇ ਆ ਉਹ ਹੈ ਜੇ ਮਤਲਬ ਸਮਝਣਾ ਇਹਤੇ ਗੂਠਾ ਰੱਖ ਲਓ ਜੰਪਰ ਬਗੈਰ ਕੰਮ ਆ ਬਾਬਾ ਕਹਿੰਦਾ ਮੈਂ ਹੁਣ ਕੱਖ ਨੀ ਹੋਰ ਕਰਨਾ ਮੈਂ ਸਿਰਫ ਨਾਮ ਜਪਣਾ ਔਰ ਇੱਕੇ ਨੂੰ ਮੈਂ ਆਖੀ ਜਾਣਾ ਇੱਕੇ ਆਖੇ ਆਖੇ ਸ਼ਬਦ
ਪਿਆਰੋ ਦਿਨ ਰਾਤੀ ਦੇ ਪੀਲਾ ਦਿਨ ਰਾਤੀ